ਸਲੂਕ ਮਹੱਲਾ ਪਹਿਲਾ ਦੁਖ ਦਾਰੂ ਸੁਖ ਰੂਪ ਭਇਆ
ਸਦਾਸਿਆ ਵਾਲੇ ਸਿੰਘ ਤੋਂ ਇੱਧਰ ਸਤਿਗੁਰੂ ਜੀ ਸਾਜੀ ਨੂੰ ਆ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਨਮਕ ਬਾਣੀ ਸਾਰਿਆਂ ਜੀਆਂ ਦੀਆਂ ਆਸਾਂ ਪੂਰੀਆਂ ਕਰਨ ਵਾਲੀ ਜਨਮ ਦੇ ਦੇਣ ਵਾਲੀ ਆਸਾਂ ਨੂੰ ਵਰਜਣ ਵਾਲੀ ਜੋ ਸ੍ਰੀ ਆਸਾ ਜੀ ਦੀ ਵਾਰ ਹੈ ਇਸ ਦਾ ਉਚਾਰਨ ਕੀਤਾ ਹੈ ਪਹਿਲੇ ਸਲੋਕ ਚ ਸਤਿਗੁਰੂ ਸਾਹਿਬ ਤੋਂ ਬਲਿਹਾਰ ਜਾਣਾ ਅਤੇ ਗੁਰੂ ਸਾਹਿਬ ਤੋਂ ਬਗੈਰ ਵਿਸ਼ਿਆਂ ਦੀ ਸਵਾਹ ਹੀ ਅੰਦਰ ਹੈ ਸ੍ਰਿਸ਼ਟੀ ਨੂੰ ਆਪ ਰਚਿਆ ਹੈ ਅਤੇ ਦੂਸਰੇ ਸਲੋਕ ਵਿੱਚ ਸੱਚੇ ਪਾਤਸ਼ਾਹ ਦੇ ਖੰਡ ਬ੍ਰਹਿਮੰਡ ਸਾਰੇ ਹੈ ਸੱਚਾ ਆਪ ਵਿੱਚ ਵਿਆਪਕ ਹੈ ਉਹਦੀ ਵੱਡੀ ਵਡਿਆਈ ਵੱਡਾ ਨਾਮ ਹੋਣੇ ਕਰਕੇ ਉਹਦਾ ਨਾਮ ਵੱਡਾ ਜਪਣੇ ਕਰਕੇ ਜੋ ਜੀਵ ਜਪਦੇ ਉਹਦੀ ਵੱਡੀ ਵਡਿਆਈ ਹੁੰਦੀ ਹੈ ਇਹ ਜਲ ਸੱਚੇ ਨੂੰ ਕੋਹੜੀ ਬਣਾਇਆ ਹੋਇਆ ਹੈ ਇਹਦੇ ਵਿੱਚ ਜੀਵ ਪੈਦਾ ਕਰਕੇ ਰੋਜ਼ ਨਾਮ ਵਿੱਚ ਲਿਖਣ ਵਾਸਤੇ ਧਰਮਰਾਜਾਂ ਨੂੰ ਕਾਇਮ ਕੀਤਾ ਹੈ ਤੀਜੇ ਸਲੋਕ ਵਿੱਚ ਬਸਮਾਦ ਦਾ ਕਥਨ ਕੀਤਾ ਹੈ ਕਿ ਨਾਦ ਕਰਕੇ ਵੀ ਪਰਮੇਸ਼ਰ ਬਸਮਾਦ ਹੈ ਵੇਦਾਂ ਕਰਕੇ ਵੀ ਬਸਮਾਦ ਹੈ ਉਸ ਦੀ ਬਸਮਾਦ ਦਾ ਸਮਝ ਨਹੀਂ ਪੈਂਦੀ ਜਿਸ ਦੇ ਤਾਂ ਸੱਚੇ ਪਾਤਸ਼ਾਹ ਜੀ ਨੇ ਉਹ ਬਸਮਾਦ ਕਰ ਬਖਸ਼ਿਆ ਨਾਨਕ ਬੁੱਝਣ ਪੂਰੇ ਭਾਗਾਂ ਵਾਲੇ ਹਨ ਕੁਦਰਤ ਦੁਆਰਾ ਸਾਰੀ ਰਚਨਾ ਰਹੀ ਹੈ ਨੇਕੀਆਂ ਵਧੀਆਂ ਸਭ ਕੁਦਰਤ ਦੁਆਰਾ ਪ੍ਰਤੀਤ ਹੋ ਰਹੀ ਹੈ ਕੁਦਰਤ ਪਰਮੇਸ਼ਰ ਦੀ ਸ਼ਕਤੀ ਦਾ ਨਾਮ ਹੈ ਉਹ ਕੁਦਰਤ ਦਾ ਮਾਲਕ ਹੈ ਉਹ ਪਵਿੱਤਰ ਤੋਂ ਪਵਿੱਤਰ ਹੈ ਉਹਦੀ ਮਹਿਮਾ ਵੀ ਪਵਿੱਤਰ ਤੋਂ ਪਵਿੱਤਰ ਹੈ ਨਾਮ ਵੀ ਪਵਿੱਤਰ ਤੋਂ ਪਵਿੱਤਰ ਹੈ ਉਹ ਪਰਮੇਸ਼ਰ ਇੱਕੋ ਹੀ ਸਾਰਿਆਂ ਦੇ ਅੰਦਰ ਵਰਤ ਰਿਹਾ ਹੈ ਹੁਕਮ ਦੇ ਅੰਦਰ ਸਾਰੀ ਸਥਿਤੀ ਨੂੰ ਰੱਖ ਕਰਕੇ ਅਤੇ ਜਿਹੜੇ ਜੀਵ ਕਹਿੰਦੇ ਸੀ ਭੋਗਾਂ ਨੂੰ ਭੋਗਦੇ ਉਹ ਆਪਣੇ ਆਪ ਦੀ ਸਮਾਪਤੀ ਕਰਕੇ ਭਸਮ ਦੇ ਮੜੇ ਹੋ ਕੇ ਭੌਰ ਚਲੇ ਜਾਂਦੇ ਹਨਗੇ ਅਤੇ ਉਹ ਅੰਧੇ ਮਨ ਵਾਲਿਆਂ ਨੇ ਜਨਮ ਆਪਣਾ ਗੁਆ ਲਿਆ ਹੈ ਚੌਥੇ ਸਲੋਕ ਵਿੱਚ ਸਾਰੀ ਸ੍ਰਿਸ਼ਟੀ ਭੈਣ ਵਿੱਚ ਕਥਨ ਕੀਤੀ ਹੈ ਮੇਰੇ ਕੋਲ ਇੱਕ ਨਿਰੰਕਾਰ ਹੈ ਬਾਕੀ ਦੇ ਜਿਤਨੇ ਕਾਂ ਆਦਿਕ ਅਤੇ ਕਿਤਨੀਆਂ ਉਹਨਾਂ ਦੀਆਂ ਕਹਾਣੀਆਂ ਕਿੰਨੇ ਵੇਦ ਵਿਆਸ ਕਿਤਨੇ ਰਾਮ ਆਦਿਕ ਸਭ ਧੂੜ ਦੇ ਕਿਣਕੇ ਜੀ ਨਹੀਂ ਆਈ ਉਸ ਪਰਮੇਸ਼ਰ ਦੇ ਰਚੇ ਹੋਏ ਹਨ ਨਿਰਭਉ ਇੱਕੋ ਇੱਕ ਆਪ ਨਿਰੰਕਾਰ ਹੈ ਹੋਰ ਸਭ ਭੈਣ ਦੀ ਸ੍ਰਿਸ਼ਟੀ ਰਚੀ ਹੋਈ ਹੈ ਅਤੇ ਉਸ ਪਰਮੇਸ਼ਰ ਦਾ ਗਿਆਨ ਰਾਸਾਂ ਦੇ ਪਾਉਣੇ ਕਰਕੇ ਨਹੀਂ ਪ੍ਰਾਪਤ ਹੋ ਸਕਦਾ ਗੱਲਾਂ ਨਾਲ ਗਿਆਨ ਨਹੀਂ ਪ੍ਰਾਪਤ ਦਾ ਕਥਨ ਕਰਨਾ ਬੜਾ ਸਾਰ ਸੋਨੇ ਦੇ ਘੜਨ ਦੀ ਨਿਆਈ ਕਠਿਨ ਹੈ ਸਤਿਗੁਰੂ ਦੀ ਕਿਰਪਾ ਹੋਵੇ ਨਜ਼ਰ ਹੋਵੇ ਤਾਂ ਉਸ ਪਰਮੇਸ਼ਰ ਦੀ ਪਛਾਣ ਹੁੰਦੀ ਹੈ ਪੰਜਵੇਂ ਸਲੋਕ ਦੇ ਵਿੱਚ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਸਾਰੀ ਦੁਨੀਆ ਹੀ ਰਾਸ ਪੈ ਰਹੀ ਹੈ ਘੜੀਆਂ ਹੀ ਸਾਰੀਆਂ ਗੋਪੀਆਂ ਮਰ ਰਹੀਆਂ ਹਨ ਪਹਿਰੇ ਸਾਰੇ ਕਾਂਧ ਦੇ ਨਾਲ ਗੁਆਲੇ ਹੋ ਰਹੇ ਹੈ ਚੰਦ ਸੂਰਜ ਬਲਭਦਰ ਦੇ ਕ੍ਰਿਸ਼ਨ ਬਣ ਰਹੇ ਹਨ ਇਹਦੇ ਵਿੱਚ ਜਿਹੜਾ ਵਰਗਾ ਉਹ ਸਾਰੇ ਬੰਧਨਾਂ 'ਚ ਪੈ ਜਾਂਦੇ ਗਿਆਨ ਤੋਂ ਬਿਨਾਂ ਸਾਰੀ ਸ੍ਰਿਸ਼ਟੀ ਲੁੱਟੀ ਗਈ ਚੇਲੇ ਤਾਂ ਸਾਜਾਂ ਨੂੰ ਵਜਾਉਂਦੇ ਹੈ ਅਤੇ ਗੁਰੂ ਬਣ ਕੇ ਜਿਹੜੇ ਰਾਮ ਕੌਣ ਅਵਤਾਰ ਹੈ ਉਹ ਨੱਚਦੇ ਫਿਰਦੇ ਹੈ ਇਹ ਕੋਈ ਚੰਗਾ ਕੰਮ ਤਾਂ ਨਹੀਂ ਆਪਣੇ ਬਜ਼ੁਰਗਾਂ ਦੀਆਂ ਨਕਲਾਂ ਕਰਨੀਆਂ ਇਸ ਤਰ੍ਹਾਂ ਨੱਚ ਨੱਚ ਕੇ ਜਿਹੜੇ ਹੱਸਦੇ ਆ ਖੁਸ਼ ਹੋ ਕੇ ਅੰਤ ਨੂੰ ਰੋ ਕੇ ਜਾਂਦੇ ਹਨਗੇ ਇਹ ਤਾਂ ਜਨਮਾਂ ਦੇ ਬੰਧਨਾਂ 'ਚ ਬੰਨੇ ਹੋਏ ਜੀ ਪੁਆਏ ਤੁਰੇ ਫਿਰਦੇ ਹਨ ਅਸਲ 'ਚ ਜਿਨ੍ਹਾਂ ਦੇ ਮਨ 'ਚ ਪ੍ਰੇਮ ਭਾਵ ਆ ਉਹਨਾਂ ਦੇ ਮਨ 'ਚ ਪ੍ਰੇਮ ਹੈ ਸੋ ਜੇ ਜੀਵ ਤੇ ਨਿਰੰਕਾਰ ਦਾ ਨਾਮ ਹੀ ਉਧਾਰ ਕਰਨ ਵਾਲਾ ਜੇ ਨਾਮ ਲਏਗਾ ਨਰਕ ਚੋਂ ਬਚ ਜਾਏਗਾ ਅੱਗੇ ਮੁਸਲਮਾਨ ਆਪਦੀ ਸਿਫਤ ਕਰਦੇ ਹੈ ਹਿੰਦੂ ਆਪਦੀ ਸਿਫਤ ਕਰਦੇ ਹੈ ਜੋਗੀ ਆਪ ਨੂੰ ਚੰਗਾ ਸਮਝਦੇ ਹੈ ਸਤੀ ਆਪ ਨੂੰ ਚੰਗਾ ਸਮਝਦੇ ਹੈ ਦਾਨੀ ਆਪ ਨੂੰ ਚੰਗਾ ਸਮਝਦੇ ਹੈ ਚੋਰ ਯਾਰ ਠੱਗ ਵਕਾਰਾਂ ਕੰਮਾਂ 'ਚ ਲੱਗੇ ਰਹਿੰਦੇ ਹਨਗੇ ਉਹ ਜੋ ਕੁਛ ਬੋਲਦੇ ਤੂੰ ਸਾਰਿਆਂ ਦੀ ਸਾਰ ਨੂੰ ਜਾਣਦਾ ਸਾਰਿਆਂ ਨੂੰ ਤੈਂ ਸਾਹਮਣੇ ਸੱਚੇ ਪਾਤਸ਼ਾਹ ਸਾਰਿਆਂ ਨਾਲ ਭਗਤਾਂ ਨੂੰ ਪਰਮੇਸ਼ਰ ਦੇ ਸਰਾਉਣ ਦੀ ਭੁੱਖ ਹੈ ਉਹਨਾਂ ਗਿਆਨਵਾਨ ਗੁਣ ਵਾਲਿਆਂ ਦੇ ਚਰਨਾਂ ਦੀ ਧੂੜ ਬਣੀਏ ਜਿਹੜੇ ਲੋਕ ਕਹਿੰਦੇ ਹਿੰਦੂ ਜਿਹੜੇ ਜਲਦੇ ਉਹ ਜਾਣੇ ਜਾਂਦੇ ਹੈ ਪਰ ਲੋਕ ਵਿੱਚ ਵੀ ਤਾਂ ਮੁਸਲਮਾਨਾਂ ਦੀ ਮਿੱਟੀ ਵੀ ਜਲਦੀ ਸੱਚੇ ਪਾਤਸ਼ਾਹ ਜੀ ਨੂੰ ਦਿਖਾਤੀ ਹੈ ਇਸ ਕਰਕੇ ਜਿੱਦ ਨਹੀਂ ਕਰਨੀ ਚਾਹੀਦੀ ਇਹ ਜਾਣੋ ਕਿ ਉਹ ਕਰਤਾ ਪੁਰਖ ਜਾਣਦਾ ਜਿਸ ਨੂੰ ਕੀਤਾ ਜਗਤ ਨੂੰ ਹੋਮੇ ਨਹੀਂ ਕਰਨੀ ਚਾਹੀਦੀ ਉਹਦੀ ਰਿਜਾਜ਼ ਚੱਲਣਾ ਚਾਹੀਦਾ ਸਰਦਾਂ ਤੋਂ ਬਿਨਾਂ ਕਿਸੇ ਨੇ ਪਰਮੇਸ਼ਰ ਨੂੰ ਪਿੱਛੇ ਨਹੀਂ ਪਾਇਆ ਨਾ ਹੁਣ ਪਾਇਆ ਨਾ ਅੱਗੇ ਨੂੰ ਕੋਈ ਪਾਵੇਗਾ ਸਤਿਗੁਰੂ ਵਿੱਚ ਇਸ ਅਕਾਲ ਪੁਰਖ ਵਾਹਿਗੁਰੂ ਨੇ ਆਪਣਾ ਆਪ ਰੱਖਿਆ ਹੈ ਇਹ ਪ੍ਰਗਟ ਕਰਕੇ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸੁਣਾਉਣਾ ਕੀਤਾ ਹੈ ਅੱਗੇ ਮਹਾਰਾਜ ਸਾਹਿਬ ਜੀ ਨੇ ਸੱਤਵੇਂ ਸਲੋਕ 'ਚ ਹੋਮੇ ਦਾ ਪ੍ਰਕਰਨ ਕਥਨ ਕੀਤਾ ਹੈ ਅਤੇ ਦੂਜੇ ਪਾਤਸ਼ਾਹ ਜੀ ਨੂੰ ਹੋਮੇ ਦੇ ਪੁੱਛਿਆ ਕਿੱਥੋਂ ਪੈਦਾ ਹੋਈ ਹੈ ਕਹਿੰਦੇ ਹੋਮੇ ਦੇ ਕਰਮ ਕਮਾਉਣੇ ਕਰਕੇ ਹੋਮੇ ਪੈਦਾ ਹੋਈ ਹੈ ਇਹ ਬੰਧਨ ਹੋਣਗੇ ਮੁੜ ਮੁੜ ਕੇ ਜੂਨਾਂ 'ਚ ਪੈਣਾ ਇਸ ਹੋਮੇ ਵਾਲੋਂ ਸਿਰ 'ਤੇ ਹੁਕਮ ਹੈ ਕਿ ਇਸੇ ਪ੍ਰਕਾਰ ਕਿਰਤ ਅਨੁਸਾਰ ਪਏ ਤੁਰੇ ਫਿਰਨ ਇਹ ਬੜਾ ਭਾਰੀ ਕੋਹੜ ਰੋਗ ਜੀ ਨੇ ਆਈ ਹੈ ਇਹਦੇ ਚ ਦਾਰੂ ਵੀ ਲਿਖੀ ਹੈ ਜੇ ਗੁਰੂ ਸਾਹਿਬ ਦੇ ਸ਼ਬਦ ਨੂੰ ਕਮਾ ਲਵੇ ਮਹਾਰਾਜ ਕਿਰਪਾ ਦ੍ਰਿਸ਼ਟੀ ਕਰਨ ਇਸ ਸਾਧਨ ਦੇ ਨਾਲ ਇਹ ਰੋਗ ਹੋਮੇਗਾ ਜਾਂਦਾ ਹੈ। ਸਾਧਨ ਕਰਨ ਵਾਲੇ ਕੌਣ ਹੈ ਜਿਹਨਾਂ ਸੰਤੋਖੀਆਂ ਨੇ ਮਹਾਰਾਜ ਦੀ ਸੇਵਾ ਕੀਤੀ ਹੈ। ਅੱਠਵੇਂ ਸਲੋਕ ਵਿੱਚ ਪਰਮੇਸ਼ੁਰ ਨੇ ਸਾਰੀ ਦੁਨੀਆਂ ਨੂੰ ਰੱਜ ਕਰਕੇ ਪੁਰਖਾਂ ਵਿੱਚ ਵੀ ਬਿਰਖਾਂ ਵਿੱਚ ਵੀ ਸਾਰੀਆਂ ਰਚਨਾ ਵਿੱਚ ਸੋ ਪਰਮੇਸ਼ੁਰ ਸਾਰਿਆਂ ਦੀ ਪਾਲਣਾ ਪੋਸਣਾ ਦੀ ਚਿੰਤਾ ਕਰਦਾ ਜੋ ਖੇਮ ਕਰਦਾ ਸਾਰਿਆਂ ਨੂੰ ਸੰਭਾਲ ਕੇ ਰੱਖਦਾ ਹੈ। ਉਸ ਪਰਮੇਸ਼ੁਰ ਦੇ ਨਾਮ ਤੋਂ ਬਿਨਾਂ ਜੇ ਤਿਲਕ ਲਾ ਲਿਆ ਤਾਂ ਕੀ ਹੈ, ਜੇ ਜਨੇਊ ਪਾ ਲਿਆ ਤਾਂ ਕੀ ਹੈ। ਪਰਮੇਸ਼ੁਰ ਦੇ ਨਾਮ ਨਾਲ ਹੀ ਸਾਰੇ ਚਿੰਨ੍ਹ ਸੋਭਨੀਕ ਹੁੰਦੇ ਹਨ, ਨਾਮ ਤੋਂ ਬਿਨਾਂ ਕੋਈ ਚਿੰਨ੍ਹ ਸੋਭਨੀਕ ਨਹੀਂ ਹੁੰਦਾ। ਅੱਗੇ ਲੱਖਾਂ ਨੇਕੀਆਂ ਚੰਗਿਆਈਆਂ ਭਾਵੇਂ ਕਰ ਲਵੇ ਆਦਮੀ, ਜੋ ਪਰਮੇਸ਼ੁਰ ਦੀ ਕਿਰਪਾ ਦ੍ਰਿਸ਼ਟੀ ਕਰਕੇ ਸੱਚਾ ਜਿਹਨਾਂ ਦੇ ਪ੍ਰਗਟ ਹੋਵੇ ਉਹ ਪ੍ਰਮਾਣ ਹੈ। ਸੋ ਉਹ ਸੱਚੇ ਪਾਤਸ਼ਾਹ ਅੰਤਰਯਾਮੀ ਨੇ ਸਾਰੀ ਰਚਨਾ ਨੂੰ ਰੱਜ ਕਰਕੇ ਇਸ ਪ੍ਰਕਾਰ ਸ੍ਰਿਸ਼ਟੀ ਨੂੰ ਜਿਹਨਾਂ ਸੱਚੇ ਉਹ ਹੈ ਜਿਹਨਾਂ ਨੂੰ ਸੱਚੇ ਪਰਮੇਸ਼ੁਰ ਨੂੰ ਧਿਆਉਣਾ ਕੀਤਾ ਹੈ। ਮਨਮੁੱਖਾਂ ਨੇ ਆਪਣੇ ਜਨਮ ਨੂੰ ਗਵਾ ਲਿਆ ਹੈ। ਅੱਗੇ ਵਿਦਵਾਨ ਪੰਡਿਤ ਆਪਣੇ ਆਪ ਨੂੰ ਕਹਾਉਣ ਵਾਲੇ ਜਿਹੜੇ ਹਨਗੇ ਉਹ ਪੜ੍ਹ ਪੜ੍ਹ ਕੇ ਭਾਵੇਂ ਪੁਸਤਕਾਂ ਦੀਆਂ ਗੱਡੀਆਂ ਲੱਦ ਲੈਣ, ਉੱਠਾਂ ਦੇ ਕਾਫਲੇ ਲੱਦੀ ਫਿਰਨ, ਪਰ ਨਾਮ ਦੇ ਜਪੇ ਤੋਂ ਬਗੈਰ ਹੋਮੇ ਦੀਆਂ ਝੱਖਾਂ ਹੀ ਮਾਰਦੇ ਹਨਗੇ। ਲਿਖ ਲਿਖ ਕੇ ਲਿਖਾਈਆਂ ਨੂੰ ਪੜ੍ਹਾਈਆਂ ਪੜ੍ਹ ਲਈਆਂ, ਜਿੰਨਾ ਬਾਲਾ ਤੀਰਥਾਂ ਦੇ ਭਵਿਆ ਲਉ ਲਉ ਕਰਦਾ ਰਿਹਾ, ਬਕਵਾਸ ਹੀ ਕਰਦਾ ਰਿਹਾ, ਮੇਰੇ ਕੀ ਰੀਸ ਕਰ ਸਕਦਾ ਵੀ ਜਿਹੜਾ ਘਰੋਂ ਬਾਹਰ ਨਹੀਂ ਪੈਰ ਪਾਉਂਦਾ, ਮੈਂ ਇੰਨੇ ਤੀਰਥਾਂ ਤੇ ਜਾਇਆ ਹੈ, ਜਿਹੜੇ ਬਾਹਲੇ ਭੇਖ ਕੀਤੇ ਆ, ਦੇਹ ਨੂੰ ਦੁੱਖ ਹੀ ਦਿੱਤਾ, ਨਾ ਮਹਾਰਾਜ ਦੀ ਰਿਆਤ ਚ ਨਹੀਂ ਚੱਲਿਆ ਜਿਹੜਾ, ਤੇ ਅੰਨ ਨਹੀਂ ਖਾਧਾ ਜਿਹੜਾ, ਉਹ ਪਿੱਛੇ ਅੰਨ ਸਾੜਦਾ ਰਿਹਾ ਹੋਣਾ ਲੋਕਾਂ ਦਾ, ਇਸ ਕਰਕੇ ਕਿਹਦੇ ਜਨ ਚੰਨ ਖਾਣ ਨੂੰ ਮਿਲਿਆ ਨਹੀਂ, ਇਸ ਕਰਕੇ ਸਵਾਦ ਹੀ ਜ਼ਿੰਦਗੀ ਦਾ ਉਹਨਾਂ ਨੂੰ ਗਵਾ ਲਿਆ ਹੈ। ਇਸੇ ਪ੍ਰਕਾਰ ਜਿਹੜੇ ਆਪਦੀ ਮੈਲ ਖਾਂਦੇ ਹੈ ਉਹ ਸਾਧ ਸੰਗਤ ਜੀ ਇਸ ਪ੍ਰਕਾਰ ਦੇ ਵਿਗੜੇ ਹੋਏ ਜੀਵਨ ਹਨਗੇ, ਉਹਨਾਂ ਸਿਰ ਚ ਸਾਰੀ ਪਾਲੀਆਂ ਲਾਣਤਾਂ ਦੇ ਹੱਥ ਕੀ ਆਇਆ ਹੈ। ਇਸ ਪ੍ਰਕਾਰ ਦਾ ਪਖੰਡ ਦਾ ਖੰਡਨ ਕਰਕੇ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਜਿਹਨਾਂ ਦੇ ਸਤਿਗੁਰੂ ਜੀ ਕਰਨ, ਉਹ ਗੁਰਮਤ ਦੁਆਰਾ ਹੋਮੇ ਨੂੰ ਸ਼ਬਦ ਕਰਕੇ ਜਾਲੇ ਤੇ ਉਹ ਪਰਮੇਸ਼ੁਰ ਨੂੰ ਪਾ ਸਕਦਾ ਹੈ। ਇਹ ਉਹ ਮਹਾਰਾਜ ਭਗਤ ਤੇਰੇ ਮਨ ਚ ਪਾਉਂਦੇ ਜਿਹੜੇ ਤੇਰੇ ਘਰ ਚ ਕੀਰਤਨ ਸੋਹਣੇ ਗਾਉਂਦੇ ਹਨ, ਹੋਰ ਪੁੱਤ ਨੂੰ ਜਾਤਾਂ ਵਾਲੇ ਕਹਾਉਂਦੇ, ਇਸ ਤਰ੍ਹਾਂ ਨੀਵੀਂ ਜਾਤ ਵਾਲੇ ਤੇਰੇ ਕੀਰਤਨੀ ਹਾਂ, ਉਹਨਾਂ ਨੂੰ ਮੰਗਦੇ ਮਹਾਰਾਜ ਜਿਹੜੇ ਤੈਨੂੰ ਧਿਆਉਂਦੇ ਹਨਗੇ। ਅੱਗੇ ਦਸਵੇਂ ਸਲੋਕ ਚ ਹਜ਼ੂਰ ਨੇ ਪਰਜਾ ਰਾਜਾ ਸਭ ਕੂੜ ਦਿਖਾਏ ਹਨ, ਇੱਕ ਵਾਹਿਗੁਰੂ ਤੋਂ ਬਿਨਾਂ ਕੂੜ ਹੀ ਕੂੜ, ਝੂਠ ਹੀ ਝੂਠ ਹੈ, ਸੱਚ ਜੇ ਕੋਈ ਪੁੱਛੇ ਤਾਂ ਉੱਥੇ ਜਾਣਗੇ ਜਿੱਥੇ ਹਿਰਦੇ ਚ ਸੱਚਾ ਵਸਿਆ ਹੋਇਆ ਹੋਵੇ, ਐਵੇਂ ਨੀ ਸੱਚਾ ਪ੍ਰਗਟ ਹੋ ਸਕਦਾ। ਕੂੜ ਦੀ ਮੈਲ ਜੀ ਦੇ ਅੰਦਰੋਂ ਉਤਰ ਜੇ ਤਾਂ ਮਨ ਨੂੰ ਅੱਛੇ ਤਰ੍ਹਾਂ ਧੋ ਕੇ ਨਾਮ ਰੂਪੀ ਸਾਬਣ ਦੇ ਨਾਲ ਲਾਇਕ ਬਣਾਵੇ, ਚੰਗਾ ਬਣਾਵੇ, ਪ੍ਰੇਮ ਦਾ ਜਲ ਪਾ ਕੇ ਇਸ ਪ੍ਰਕਾਰ ਸੱਚ ਦੇ ਨਿਰਣਾ ਕੀਤਾ ਹੈ। ਇਹ ਸੱਚ ਸਾਰਿਆਂ ਦਾ ਦਾਰੂ ਦੱਸਿਆ ਹੈ, ਅਤੇ ਉਹਨਾਂ ਜਿਹਨਾਂ ਦੇ ਪੱਲੇ ਚ ਸੱਚ ਹੈ ਉਹਨਾਂ ਦੇ ਚਰਨਾਂ ਦੀ ਧੂੜ ਦੀ ਖਾਕ ਸਾਨੂੰ ਕਲੀਆਂ ਦੀ ਮਿਲੇ ਤਾਂ ਮੱਥੇ ਨੂੰ ਲਾ ਕੇ ਨਿਹਾਲ ਹੋਈਏ, ਦੁਨੀਆਂ ਦੇ ਝੂਠੇ ਲਾਲਚਾਂ ਨੂੰ ਛੱਡ ਕੇ ਇੱਕ ਮਨ ਹੋ ਕੇ ਵਾਹਿਗੁਰੂ ਨੂੰ ਧਿਆਉਣਾ ਕਰੀਏ। ਗਿਆਰਵੇਂ ਸਲੋਕ ਮਹਾਰਾਜ ਜੀ ਨੇ ਕਾਜ ਦੇ ਲੱਛਣ ਦੱਸੇ ਸਿੱਧਾਂ ਦੇ ਪ੍ਰਥਾ ਹੈ। ਸੋ ਇਸ ਪ੍ਰਕਾਰ ਕਹਿ ਕੇ ਵਾਹਿਗੁਰੂ ਜੀ ਦਾ ਤਾਂ ਤੁਹਾਨੂੰ ਕਰਮ ਪਾਏ, ਉਹਨਾਂ ਨੂੰ ਤੈਨੂੰ ਧਿਆਉਣਾ ਕੀਤਾ ਹੈ। ਇਸ ਪ੍ਰਕਾਰ 11 ਸਲੋਕ ਉਚਾਰਨ ਕੀਤੇ ਹੈ। ਹੁਣ ਮਹਾਰਾਜ 12ਵਾਂ ਸਲੋਕ ਆਰੰਭ ਕਰਦੇ ਹਨ।
ਸਲੋਕ ਮਹੱਲਾ ਪਹਿਲਾ, ਦੁਖ ਦਾਰੂ ਸੁਖ ਰੋਗ ਭਇਆ।
ਇਹ ਅਧਿਕਾਰੀ ਜਨਮ ਸ੍ਰੀ ਕਰਤਾਰਪੁਰ ਸਾਹਿਬ ਵਿੱਚ ਇਹ ਸਲੋਕ ਉਚਾਰਿਆ ਹੈ। ਦੁਖ ਦਾਰੂ ਸੁਖ ਰੋਗ ਭਇਆ, ਸੱਚੇ ਪਾਤਸ਼ਾਹ ਜੀ ਰਾਹ ਬੁਲਾਰ ਦੇ ਪ੍ਰਥਾ ਵੀ ਕਹਿੰਦੇ ਹਨ। ਥਾਨਕਾ ਜੀ ਲਿਖਿਆ 4 ਸਲੋਕ ਇਹ ਉਚਾਰੇ ਹੈ। ਰਾਹ ਬੁਲਾਰ ਦੇ ਥਾਂ ਕੂੜ ਰਾਜਾ ਕੂੜ ਪ੍ਰਜਾ ਸੰਸਾਰ ਹੈ, ਦੂਜਾ ਸਿੱਧਾ ਨਾਲ ਹੈ। ਇਹ ਸਿੱਖਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੰਦੇ ਹੋਏ ਮਹਾਰਾਜ ਸਾਹਿਬ ਉੱਤਰ ਦਿੰਦੇ ਹਨ।
ਦੁੱਖ ਦਾਰੂ ਸੁਖ ਰੋਗ ਭਇਆ,
ਇਹ ਗੁਰਸਿੱਖੋ ਦੁੱਖ ਦਾਰੂ ਸੁਖ ਰੋਗ ਭਇਆ, ਜਿਹੜਾ ਦੁੱਖ ਉਠਾਉਣਾ ਹੈ ਇਹ ਤਾਂ ਦਾਰੂ ਹੈ, ਤੇ ਜਿਹੜਾ ਸੁਖ ਦੇ ਨਾਲ ਹੈ ਸੌ ਰਹਿਣਾ, ਮੌਜਣਾ, ਆਰਾਮ ਨਾਲ ਪੈ ਜਾਣਾ, ਖਾ ਲੈਣਾ, ਬਾਲਾ ਪੇਟ ਭਰੋ ਪਸ਼ੂਆ ਜੀ, ਉਸ ਵੇਲੇ ਮਨੁੱਖ ਜਲਣਾ ਹਾਰਿਓ, ਇਹ ਰੋਗ ਹੈ ਜੀਆਂ ਦੇ ਤਾਂ ਚਿੰਬੜਿਆ ਹੋਇਆ।
ਜਾ ਸੁਖ ਤਾਮ ਨਾ ਹੋਈ,
ਜਿੰਨਾ ਚਿਰ ਜਪ ਤਪ ਦੇ ਸਾਧਨ ਨੂੰ ਦੁੱਖ ਮੰਨਦਾ ਹੈ ਇਹ ਦਾਰੂ, ਤੇ ਵਿਸ਼ੇ ਸੁਖ ਜਿਹੜੇ ਰੋਗ ਇਹਨੂੰ ਚਿੰਬੜਿਆ ਹੋਇਆ ਹੋਇਆ ਹੈ। ਜਾ ਸੁਖ ਤਾਮ ਨਾ ਹੋਈ, ਜਿਸ ਪਰਮੇਸ਼ੁਰ ਦੇ ਭਜਨ ਸਿਮਰਨ ਕਰਕੇ ਸੁਖ ਹੋਣਾ ਹੈ, ਉਹਦੀ ਤਾਮ ਇਹਨੂੰ ਇੱਛਾ ਹੀ ਨਹੀਂ ਹੋਈ, ਖਾਸ਼ ਨਹੀਂ ਹੋਈ, ਬੇਵਕ ਹੋ ਰਿਹਾ, ਆਪਣੀ ਜ਼ਿੰਦਗੀ ਐਵੇਂ ਬਰਬਾਦ ਕਰ ਰਿਹਾ ਹੈ।
ਤੂੰ ਕਰਤਾ ਕਰਨ ਮੈਂ ਨਾਹੀ,
ਦੁੱਖ ਦਾਰੂ ਸੁਖ ਰੋਗ ਪਿਆ, ਜਿਹੜਾ ਜੰਮਣ ਮਰਨ ਦਾ ਦੁੱਖ ਹੈ ਸਾਧ ਸੰਗਤ ਜੀ, ਇਹ ਤਾਂ ਰੋਗ ਹੈ, ਅਤੇ ਸੁਖਦਾਇਕ ਜੋ ਪਰਮੇਸ਼ੁਰ ਦਾ ਨਾਮ ਹੈ ਇਹ ਦਾਰੂ ਹੈ। ਜਿਨ੍ਹਾਂ ਨੂੰ ਸੁਖਦਾਇਕ ਪਰਮੇਸ਼ੁਰ ਦਾ ਨਾਮ ਦਾਰੂ ਪ੍ਰਾਪਤ ਹੋਇਆ ਹੈ ਉਹਨਾਂ ਦਾ ਜੰਮਣ ਮਰਨ ਦੇ ਦੁੱਖਾਂ ਦਾ ਜਿਹੜਾ ਰੋਗ ਹੈ ਉਸ ਨੂੰ ਮਿਟਣ ਵਾਲਾ ਅੰਮ੍ਰਿਤ ਨਾਮ ਦਾ ਸੁਖ ਜਿਹੜਾ ਪ੍ਰਾਪਤ ਹੋਣਾ ਹੈ ਇਹ ਦਾਰੂ ਹੈ ਇਸ ਦੁੱਖ ਦੀ ਨਿਵਰਤੀ ਹੈ ਜੰਮਣ ਮਰਨ ਦੀ ਜਿਹਨਾਂ ਨੂੰ ਆਤਮਾ ਸੁਖ ਦੀ ਪ੍ਰਾਪਤ ਹੋਈ ਹੈ ਤਾਮ ਨਾ ਹੋਈ ਤਾਂ ਉਹਨਾਂ ਨੂੰ ਤਾਮ ਨਾਲ ਖਾਸ ਦੁਨੀਆਂ ਦੀ ਵਾਸ਼ਨਾ ਦੀ ਨਹੀਂ ਹੁੰਦੀ ਤਾਂ ਆਮ ਨਾ ਹੋਈ ਉਹਨਾਂ ਨੂੰ ਆਮ ਰੋਗ ਜਿਹੜਾ ਹਉਮੈ ਦਾ ਹੈ ਫੇਰ ਨਹੀਂ ਹੁੰਦਾ ਜੰਮਣ ਮਰਨ ਦਾ ਆਮ ਰੋਗ ਨਹੀਂ ਤਾਂ ਚੰਗਾ ਵੀ ਤਾਂ ਹੀ ਹੁੰਦਾ ਇਸ ਪ੍ਰਕਾਰ ਦਾ ਸੁਖ ਹੈ ਸੁਖ ਨਿਧਾਨ ਪ੍ਰਭ ਇੱਕ ਅਵਿਨਾਸ਼ੀ ਸੁਣਿਆ ਦੁੱਖ ਰੂਪ ਜੋ ਸੰਸਾਰ ਹੈ ਇਸ ਦਾ ਦਾਰੂ ਪਰਮੇਸ਼ੁਰ ਦਾ ਨਾਮ ਸੁਖ ਰੂਪ ਹੈ ਇਸ ਰੋਗ ਦੀ ਨਿਵਰਤੀ ਵਾਸਤੇ ਜਿਹਨਾਂ ਨੂੰ ਉਸ ਸੁਖ ਦੀ ਪ੍ਰਾਪਤੀ ਹੋਈ ਹੈ ਨਾਮ ਰੂਪੀ ਦਾਰੂ ਦੀ ਉਹਨਾਂ ਨੂੰ ਤਾਂ ਆਮ ਨਾ ਹੋਈ ਆਮ ਰੋਗ ਦਾ ਨਾਮ ਹੈ ਆਮ ਨਾਮ ਦੁੱਖ ਦਾ ਹੈ ਉਹਨਾਂ ਨੂੰ ਜੰਮਣ ਮਰਨ ਦਾ ਦੁੱਖ ਨਹੀਂ ਫੇਰ ਹੁੰਦਾ ਤਾਂ ਨਾਮ ਖਾਸ ਦਾ ਹੈ ਖਾਸ਼ ਨਹੀਂ ਫੇਰ ਹੁੰਦੀ ਵਾਸ਼ਨਾ ਦੁਨੀਆਂ ਦੀ ਜੰਮਣ ਮਰਨ ਦੇ ਦੇਣ ਵਾਲੀ
ਤੂੰ ਕਰਤਾ ਕਰਨਾ ਮੈਂ ਨਾਹੀ
ਤੂੰ ਕਰਤਾ ਕਰਨਾ ਮੈਂ ਨਾਹੀ ਅਤੇ ਬੇਨਤੀਆਂ ਕਰਦੇ ਹੰਕਾਰ ਨਹੀਂ ਉਹਨਾਂ ਦੇ ਅੰਦਰ ਹੁੰਦਾ ਸਾਧ ਸੰਗਤ ਜੀ ਉਹ ਜਾਣਦੇ ਹਨ ਕਿ ਪਰਮੇਸ਼ੁਰ ਦਾ ਨਾਮ ਹੀ ਸਾਰਿਆਂ ਦੁੱਖਾਂ ਦਾ ਦਾਰੂ ਹੈ ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਜਾਗਣਾ ਹੈ ਸਿਮਰਨ ਕਰਨਾ ਹੈ ਇਸ਼ਨਾਨ ਕਰਨਾ ਇਹਨੂੰ ਦੁੱਖ ਮੰਨਦੇ ਹਨ ਲੋਕ ਨੀਂਦ ਨੂੰ ਸੁੱਖ ਸਮਝਦੇ ਹੈ ਉਹ ਨੀਂਦ ਸੁਖਾਲੀ ਦਾ ਰੋਗ ਚਿੰਬੜਿਆ ਹੋਇਆ ਪੁਰਖਾਂ ਨੂੰ ਵਿਸ਼ੇਸ਼ ਸੁੱਖ ਜਿਹੜੇ ਭੋਗਣੇ ਰੋਗ ਹੈ ਜਿਹੜਾ ਜਗਤਾ ਉਹਦਾ ਦੁੱਖ ਹੈ ਦਾਰੂ ਹੈ ਜਿਸ ਦਾਰੂ ਕਰਕੇ ਰੋਗ ਮਿਟਣੇ ਹੈ ਉਹ ਸੁੱਖ ਦੀ ਇੱਛਾ ਹੀ ਨਹੀਂ ਹੋਈ ਐਸੇ ਮਨਮਾਦੇ ਚ ਫਸੇ ਪਏ ਲੋਕ ਹੈ ਤੇ ਜਿਹਨਾਂ ਨੂੰ ਸੁੱਖ ਰੂਪੀ ਨਾਮ ਦੀ ਦਾਰੂ ਪ੍ਰਾਪਤ ਹੋ ਗਈ ਉਹਨਾਂ ਦੁੱਖ ਜਿਹੜਾ ਸੀ ਉਹ ਸਾਰਾ ਨਿਵਰਤ ਹੋ ਗਿਆ ਰੋਗ ਨੂੰ ਜਿਹੜਾ ਦੁੱਖ ਸੀ ਜਾਂ ਸੁੱਖ ਜਿਹਨਾਂ ਨੂੰ ਆਤਮ ਸੁੱਖ ਪ੍ਰਾਪਤ ਹੋਇਆ ਤਾਂ ਨਾ ਹੋਈ ਤਾਂ ਆਮ ਖਾਸ ਸਰਪੰਚ ਦੀ ਪ੍ਰਾਪਤੀ ਨਹੀਂ ਫਿਰ ਹੁੰਦੀ ਆਮ ਨਾ ਰੋਗ ਨਹੀਂ ਉਹਨਾਂ ਨੂੰ ਜੰਮਣ ਮਰਦਾ ਫਿਰ ਹੁੰਦਾ
ਤੂੰ ਕਰਤਾ ਕਰਨਾ ਮੈਂ ਨਾਹੀ
ਉਦੋਂ ਗੁਰੂ ਇਸ ਤਰ੍ਹਾਂ ਨਿਸ਼ਚੇ ਕਰਦੇ ਹੈ ਸੱਚੇ ਪਾਤਸ਼ਾਹ ਤੂੰ ਕਰਤਾ ਸਾਰੇ ਜਗਤ ਨੂੰ ਕਰਨ ਵਾਲਾ ਹੈ ਅਤੇ ਅਸੀਂ ਤਾਂ ਕੁਝ ਨਹੀਂ ਹਾਂ ਸੱਚੇ ਪਾਤਸ਼ਾਹ ਆਪ ਹੀ ਕਰਤਾ ਪੁਰਖਾਂ ਤੂੰ ਰਚਨਕ ਵਾਲਾ ਹੈ ਸਾਰਿਆਂ ਦੀ ਕਲਿਆਣ ਕਰਨ ਵਾਲਾ ਰੋਜੀ ਦੇਣ ਵਾਲਾ ਸਰਵ ਪਾਲਕ ਸਰਵ ਘਾਲਕ ਸਰਵ ਗੋਪਨ ਕਾਲ ਆਪ ਹੀ ਕਰਤਾ ਹੈ
ਮੈਂ ਨਾਹੀ
ਤੂੰ ਕਰਤਾ
ਤੂੰ ਕਰਤਾ ਕਰਨਾ ਮੈਂ ਨਾਹੀ
ਤੂੰ ਕਰਨਾ ਸੰਸਾਰ ਨੂੰ ਕਰਨ ਵਾਲਾ ਸੱਚੇ ਪਾਤਸ਼ਾਹ ਤੇ ਕਰਨਾ ਕਿਰਪਾ ਦੇ ਕਰਨ ਵਾਲਾ ਵੀ ਤੂੰ ਹੈ ਕਿਰਪਾ ਦ੍ਰਿਸ਼ਟੀ ਨੂੰ ਕਰਨ ਵਾਲਾ ਵੀ ਤੂੰ ਆਪ ਹੈ ਇਹ ਕਰਤਾ ਪੁਰਖ ਮੈਂ ਕੋਈ ਚੀਜ਼ ਨਹੀਂ ਹਾਂ
ਜਾ ਹੋ ਕਰੀ ਨਾ ਹੋ
ਜੇ ਅਸੀਂ ਹਮਤਾ ਦੇ ਨਾਲ ਕੁਛ ਕਰ ਵੀ ਲਈਏ ਕਿ ਮੈਂ ਐਂ ਕਰ ਸਕਦਾ ਤਾਂ ਨਾ ਹੋਈ ਹੋ ਹੀ ਨਹੀਂ ਸਕਦਾ ਪੂਰਾ ਤੇਰੀ ਸ਼ਕਤੀ ਤੋਂ ਬਗੈਰ ਕੋਈ ਕੀ ਕਰ ਸਕਦਾ ਹੈ ਸੱਚੇ ਪਾਤਸ਼ਾਹ ਤੇਰੀ ਸੱਤਾ ਤੋਂ ਬਗੈਰ ਜੇ ਹੰਗਤਾ ਦੇ ਨਾਲ ਮਾਰੂ ਬਜਨ ਕਿਹਾ ਜਿਹੜਾ ਮੇਰੀ ਮੇਰੀ ਕਰੇ ਤਾਂ ਉਹਦਾ ਕਾਜ ਇੱਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਾਂ ਤੇਰਾ ਕਾਜ ਸਵਾਰਾ ਹਾਏ ਕਿਉਂ ਜਿੰਨਾ ਚਿਰ ਅਸੀਂ ਹੰਗਤਾ ਸਾਹਿਬ ਕਰਮ ਕਰੀਏ ਉਹਨਾਂ ਚਿਰ ਹੋ ਹੀ ਨਹੀਂ ਸਕਦਾ ਕੋਈ ਸਾਡੇ ਪਾਸੋਂ
ਬਲਿਹਾਰੀ ਕੁਦਰਤ ਵਸਿਆ
ਬਲਿਹਾਰੀ ਇਹ ਪਰਮੇਸ਼ੁਰ ਕੁਦਰਤ ਦੁਆਰਾ ਜਗਤ ਨੂੰ ਰਚ ਕੇ ਆਪਦੀ ਸ਼ਕਤੀ ਦੁਆਰਾ ਇਹਦੇ ਵਿੱਚ ਇਹ ਪਰਮੇਸ਼ੁਰ ਤੂੰ ਹੀ ਉਹ ਸੱਤਾ ਸਪੁਰਤੀ ਦੇਣ ਵਾਲਾ ਅਧਿਸ਼ਟਾਨ ਸਰੂਪ ਹੋ ਕੇ ਅਤੇ ਪ੍ਰਕਾਸ਼ਤਾ ਰੂਪ ਹੋ ਕੇ ਵਸ ਰਿਹਾ ਹੈ
ਤੇਰਾ ਅੰਤ ਨਾ ਜਾਈ ਲਖਿਆ
ਇਹ ਕੁਦਰਤ ਦੇ ਅੰਦਰ ਜਿੰਨੀ ਜੜ ਕੁਦਰਤ ਹੈ ਸਾਰੀ ਚ ਫਲ ਫੁੱਲ ਬਿਰਸ਼ ਖੁਸ਼ਬੂਆਂ ਆਦਿ ਜਿਹੜੀਆਂ ਮਹਿਕਾਂ ਹੈ ਇਹ ਕੁਦਰਤ ਆਪਦਾ ਰੰਗ ਦਿਖਾ ਰਹੀ ਕਿ ਸਾਡੇ ਇਸ ਕੁਦਰਤ ਨੂੰ ਖੜਾਉਣ ਵਾਲਾ ਬਸੰਤ ਦੀ ਨਿਆਈ ਪਰਮੇਸ਼ੁਰ ਹੋਰ ਹੈ ਜਿਸ ਨੇ ਸਾਨੂੰ ਇਹ ਸੋਹਣਾ ਖੜਾਇਆ ਹੈ ਇਉਂ ਹੀਰੇ ਆਦਿਕ ਜਵਾਹਰ ਆਦਿ ਜਿੰਨੇ ਹੈ ਉਹ ਆਪਦੇ ਜੋਹਰਾਂ ਨਾਲ ਦਿਖਾ ਰਹੇ ਕਿ ਸਾਡੇ ਕਰਨ ਵਾਲਾ ਪਰਮੇਸ਼ੁਰ ਹੈ ਅਤੇ ਜਿੰਨੇ ਚੇਤਨ ਹੈ ਇਹ ਸਾਰੇ ਹਰਕਤ ਕਰਨ ਵਾਲੇ ਹੈ ਇਹਨਾਂ ਦੇ ਵਿੱਚ ਵੀ ਸਾਰੀ ਕਿਰਿਆ ਕਰਾਉਣ ਵਾਲਾ ਪਰਮੇਸ਼ੁਰ ਬ੍ਰਹਮ ਹੈ ਕਿਉਂ ਕੁਦਰਤ ਦੁਆਰਾ ਰੱਜ ਕੇ ਵਿੱਚ ਸੱਚੇ ਪਾਤਸ਼ਾਹ ਵਸ ਰਿਹਾ ਹੈ
ਤੇਰਾ
ਕੁਦਰਤ ਦਾ ਰੰਗ ਵੇਖਣ ਵਾਸਤੇ ਇੱਕ ਜ਼ਿਮੀਂਦਾਰ ਨੂੰ ਕਿਹਾ ਸੀ ਉਹਨੂੰ ਮਹਾਰਾਜ ਕਿਹਾ ਭਾਈ ਹਲ ਲਿਆ ਕੇ ਤੂੰ ਬੀਜ ਜਦੋਂ ਬੀਜਣਾ ਕੀਤਾ ਅਧਿਆਰਾਂ ਤੇ ਖੇਤੀ ਹਰੀ ਦਿਖਾਤੀ ਮਹਾਰਾਜ ਕਹੇ ਹੈ ਕੁਦਰਤ ਪਰਮੇਸ਼ੁਰ ਦੀ ਸ਼ਕਤੀ ਕਿਉਂ ਕੁਦਰਤ ਦੁਆਰਾ ਰੱਜ ਕੇ ਤੂੰ ਕੁਦਰਤ ਵਿੱਚ ਹੀ ਵਸ ਰਿਹਾ ਬਲਿਹਾਰ ਜਾਈਏ ਆਪ ਤੋਂ ਹੇ ਪਰਮੇਸ਼ਰ
ਤੇਰਾ ਅੰਤ ਨਾ ਜਾਈ ਲਖਿਆ
ਤੇਰਾ ਅੰਤ ਮਾਰਾ ਕਿਸੇ ਦੇ ਪਾਸੋਂ ਬ੍ਰਹਮਾ ਸ਼ਿਵ ਆਦਿਕਾਂ ਦੇ ਪਾਸੋਂ ਕਿਸੇ ਨੂੰ ਲਿਖਿਆ ਜਾਣਿਆ ਨਹੀਂ ਜਾਂਦਾ ਬੇਅੰਤ ਹੈ ਤੂੰ ਉਤਾਰ ਨਾ ਜਾਣੇ ਅੰਤ, ਪਰਮੇਸ਼ਰ ਪਾਰ ਲਾਉਂਦੇ ਅੰਤ, ਦੇਣੀਆਂ ਨੀ ਜਾਣੇ ਮਰਮ, ਸਭ ਉਪਰ ਲੱਖ ਪਾਰ ਲਾਉਣਾ।
ਪ੍ਰਹਾਉ ਜਾਤ ਮਹਿ ਜੂਤ, ਜੂਤ ਮਹਿ ਜਾਤ,
ਜਾਤ ਜਿਹੜੀ ਉਤਪੱਤ ਹੋਈ ਹੈ ਸ੍ਰਿਸ਼ਟੀ, ਇਹਦੇ ਚ ਤੂੰ ਜੋਤੀ ਵਿਆਪਕ ਹੈ ਆਪ, ਇਹ ਜੋਤ ਮਹਿ ਜਾਤਾ, ਇਹ ਜੋਤ ਦੇ ਵਿੱਚ ਇਹ ਜਾਤਾ ਸ੍ਰਿਸ਼ਟੀ ਹੈ ਸੱਚੇ ਪਾਤਸ਼ਾਹ।
ਅਕਲ ਕਲਾ ਭਰਪੂਰ ਰਹਿਆ,
ਜਾਤ ਮਹਿ ਜੋਤ, ਜੋਤ ਮਹਿ ਜਾਤਾ, ਜਾਤ ਸ੍ਰਿਸ਼ਟੀ ਵਿੱਚ ਜੋਤੀ ਸਰੂਪ ਹੈ ਤੂੰ, ਹੇ ਜੋਤੀ ਸਰੂਪ ਤੇਰੇ ਵਿੱਚ ਇਹ ਜਾਤਾ ਸ੍ਰਿਸ਼ਟੀ ਜਾਣੀ ਜਾਂਦੀ ਹੈ, ਉਤਪੱਤੀ ਜਿੰਨੀ ਹੋ ਰਹੀ ਹੈ, ਇਹ ਕਿਵੇਂ ਹੈ ਮਹਾਰਾਜ? ਕਹਿੰਦੇ ਜਾਤੀ ਜੋ ਸ੍ਰਿਸ਼ਟੀ ਪੈਦਾ ਹੋਈ ਹੈ ਇਹਦੇ ਚ ਜੋਤੀ ਸਰੂਪ ਅਧਿਸ਼ਟਾਨ ਸਰੂਪ ਹੈ, ਅਤੇ ਜੋਤ ਮੈਂ ਜਾਤਾ ਜੋਤੀ ਸਰੂਪ ਵੀ ਜਿਹੜੀ ਜਾਤ ਸ੍ਰਿਸ਼ਟੀ ਹੈ ਅਧਿਆਸ ਰੂਪ ਹੈ, ਇਹ ਕਲਪਤ ਰੂਪ ਹੈ, ਜਿਵੇਂ ਰੱਸੀ ਦੇ ਵਿੱਚ ਸੱਪ ਕਲਪਿਆ ਹੋਇਆ ਹੁੰਦਾ ਹੈ, ਜਿਵੇਂ ਸਿੱਪੀ ਵੀ ਚਾਂਦੀ ਕਲਪੀ ਹੁੰਦੀ ਹੈ, ਜਿਵੇਂ ਮਾਰੂ ਫਲ ਟਿੱਬਿਆਂ ਦੇ ਚ ਸੂਰਜ ਦੀਆਂ ਕਿਰਨਾਂ ਦੇ ਚਮਕਾਰੇ ਚ ਪਾਣੀ ਕਲਪਿਆ ਹੁੰਦਾ ਹੈ, ਐ ਜੋਤੀ ਸਰੂਪ ਤੇਰੇ ਵਿੱਚ ਸ੍ਰਿਸ਼ਟੀ ਹੈ, ਤੇ ਤੂੰ ਇਹਦੇ ਵਿੱਚ ਅਧਿਸ਼ਟਾਨ ਸਾਰਿਆਂ ਦੇ ਜਾਤਾਂ ਜਾਣਿਆ ਗਿਆ ਹੈ।
ਅਕਲ ਕਲਾ ਭਰਪੂਰ ਰਹਿਆ,
ਹੇ ਸਰਵ ਪਰਮੇਸ਼ਰ, ਅਕਲ ਕਲਪਨਾ ਤੋਂ ਰਹਿਤ ਹੈ, ਕਲਾ ਲੜਾਈ ਤੋਂ ਰਹਿਤ ਹੈ, ਤੇ ਕਲਾ ਸ਼ਕਤੀਆਂ ਸਾਰੀਆਂ ਕਰਕੇ ਭਰਪੂਰ, ਲਵਾ ਲਾ ਭਰਿਆ, ਕਲਪਨਾ ਤੋਂ ਰਹਿਤ ਹੈ ਆਪ, ਤੇ ਸਾਰੀਆਂ ਸ਼ਕਤੀਆਂ ਕਰਕੇ ਲਵਾ ਲਾ ਭਰਪੂਰ ਹੋ ਰਿਹਾ ਹੈ।
ਤੂੰ ਸੱਚਾ ਸਾਹਿਬ,
ਅਕਲ ਕਲਾ ਭਰਪੂਰ ਰਿਹਾ, ਸਾਰੇ ਵਿਆਪਕ ਹੋ ਰਿਹਾ ਹੈ, ਆਕਾਸ਼ ਤਾਂ ਜੜ ਹੈ ਤੇ ਵਿੱਚੋਂ ਪੋਲ ਹੈ, ਭਰ ਕਰਕੇ ਸਾਰਿਆਂ ਦੇ ਪੇਟਾਂ ਨੂੰ ਪੂਰਤ ਕਰਨ ਵਾਲਾ ਹੋ ਰਿਹਾ ਹੈ।
ਤੂੰ ਸੱਚਾ ਸਾਹਿਬ ਸਿਫਤ ਸਵਾਲਿਓ,
ਸੱਚਾ ਹੈ ਮਾਰਾ ਤਰੀਕਾ ਬਾਦ ਅਤੇ ਸਹਿਬ ਮਾਇਆ ਬਿਰਤੀ ਦੁਆਰਾ ਸਾਰਿਆਂ ਦਾ ਮਾਲਕ ਹੈ।
ਸਿਫਤ ਸਵਾਲਿਓ,
ਆਪਦੀ ਜਿਹੜੀ ਸਿਫਤ ਬੰਦਗੀ ਹੈ, ਸਵਾਲੇ ਸਵਾਰਨ ਯੋਗ ਹੈ, ਜੀਆਂ ਨੂੰ ਸਵਾਰ ਦਿੰਦੀ, ਉਹਨਾਂ ਦੇ ਜੀਵਨ ਚੰਗੇ ਬਣਾ ਦਿੰਦੀ ਹੈ, ਤੇਰੀ ਜਿਹੜੀ ਸਿਫਤ ਹੈ ਭਗਤੀ ਮਹਾਰਾਜ, ਸਵਾਲੇ ਸਲਾਉਣੇ ਯੋਗ ਹੈ ਅਤੇ ਸਵਾਲੇ ਸੁੰਦਰ ਹੈ, ਤਿੰਨ ਅਰਥਾਂ ਸਵਾਰਨ ਵਾਲੀ ਹੈ ਤੇ ਸੁੰਦਰ ਹੈ ਤੇ ਸਲਾਉਣੇ ਯੋਗ ਹੈ।
ਜਿਨ ਕੀਤੀ ਸੋ ਪਾਰ ਪਾਇਆ,
ਜਿਨ੍ਹਾਂ ਨੂੰ ਸੱਚੇ ਪਾਤਸ਼ਾਹ ਤੇਰੀ ਸਿਫਤ ਕੀਤੀ ਹੈ, ਉਹ ਸੰਸਾਰ ਸੰਬੰਧ ਤੋਂ ਪਾਰ ਪੈ ਗਿਆ, ਮੁਕਤ ਹੋ ਗਿਆ ਹੈ।
ਕਹੋ ਨਾਨਕ ਕਰਸੇ ਪੀਆਂ ਬਾਤਾਂ,
ਸਤਿਗੁਰੂ ਸਾਹਿਬ ਨੇ ਕਹਿੰਦੇ ਨੇ, ਹੇ ਗੁਰਸਿੱਖ, ਵਾਹਿਗੁਰੂ ਦੀ ਰਜਾਬ ਵਿੱਚ ਚਲਣਾ ਕਰ, ਤੇ ਕਰਤੇ ਪੁਰਖ ਦੀਆਂ ਜਸ ਦੀਆਂ ਬਾਤਾਂ ਕਹੀ ਚੱਲ, ਹਰ ਵਕਤ ਵਾਹਿਗੁਰੂ ਦੇ ਗੁਣਾਂ ਵਾਦਾਂ ਵਾਲੇ ਬਚਨ ਜਿਹੜੇ ਹੈ ਨਾ, ਗੁਣਾਂ ਵਾਲੇ, ਉਹਨਾਂ ਬਚਨਾਂ ਨੂੰ ਕਿਹਾ ਕਰ।
ਜੋ ਕਿਸ ਕਰਨ ਸੋ ਕਰ ਰਿਹਾ,
ਉਹਦੇ ਤੇ ਨਫ਼ਰਤ ਨਾ ਕਰ ਵੀ ਆਹ ਕਿਉਂ ਕਰ ਦਿੱਤਾ, ਜੋ ਕੁਛ ਕਰਨਾ ਪਰਮੇਸ਼ਰ ਨੂੰ ਪਿੱਛੇ ਕਰਦਾ ਸੀ, ਹੁਣ ਜੋ ਕੁਛ ਕਰਨਾ ਕਰ ਰਿਹਾ ਹੈ, ਅੱਗੇ ਨੂੰ ਜੋ ਕੁਛ ਕਰਨਾ ਹੋਵੇ ਕਰੇਗਾ, ਪ੍ਰਸੰਨ ਰਹੋ ਉਹਦੀ ਰਜਾ ਵਿੱਚ। ਹੇ ਵਾਹਿਗੁਰੂ, ਇਹ ਕਰਕੇ ਦੀਆਂ ਬਾਤਾਂ ਹੈ, ਕਹੋ ਜੋ ਕੁਛ ਕਰਨਾ ਸੁਤੰਤਰ ਹੈ, ਉਹ ਪਤੰਤਰ ਨਹੀਂ, ਜਿਵੇਂ ਜੀਵ ਕਰਮਾਂਗੇ ਬਸ ਪਤੰਤਰ ਹੋ ਜਾਂਦੇ, ਉਹ ਨਹੀਂ, ਉਹ ਜੋ ਕੁਛ ਕਰਨਾ ਸਭ ਕਰ ਰਿਹਾ ਹੈ, ਭਾਣੇ ਵੀ ਜਿਹੜੇ ਭਾਣੇ ਰਾਹਾ ਭਾਣੇ ਇਸ ਪ੍ਰਕਾਰ ਬਖਸ਼ਣ ਵਾਲਾ ਹੈ।
ਮਹੱਲਾ ਦੂਜਾ, ਯੋਗ ਸ਼ਬਦਨ ਗਿਆਨ ਸ਼ਬਦਨ,
ਲਿਵ ਲਾ ਕੇ ਨੂੰ ਤਾਂ ਕਰਦੇ ਪੁਰਖ ਦੀਆਂ ਗੱਲਾਂ ਹੀ ਕਰੀ ਚੱਲ, ਇਹਦੇ ਚ ਦਖਲ ਨਾ ਦੇ ਵੀ ਐਂ ਕਿਉਂ ਕਰਦਾ, ਤੇਰੀ ਹੋਮੈ ਬਣੇਗੀ, ਜੋ ਕੁਛ ਕਰਨਾ ਉਹ ਕਰ ਰਿਹਾ ਹੈ।
ਮਹੱਲਾ ਦੂਜਾ, ਯੋਗ ਸ਼ਬਦਮ ਗਿਆਨ ਸ਼ਬਦਮ,
ਪੰਡਤਾਂ ਨੂੰ ਗੁਰੂ ਮਹਾਰਾਜ ਸਾਹਿਬ ਦੇ ਪਾਸ ਹੈ, ਕਾਂਸੀ ਵੀ ਜਦੋਂ ਸ੍ਰੀ ਗੁਰੂ ਸਾਹਿਬ ਜੀ ਗਏ ਹੈ, ਉਸ ਵੇਲੇ ਪ੍ਰਸ਼ਨ ਕੀਤੇ ਹੈ, ਇਹ ਦੂਜੇ ਪਾਤਸ਼ਾਹ ਦੇ ਮਹੱਲੇ ਹੈ, ਸੰਸਕ੍ਰਿਤ ਵਿੱਚ ਤਾਂ ਪੰਡਤਾਂ ਦੇ ਨਾਲ ਚਰਚਾ ਪਹਿਲੇ ਪਾਤਸ਼ਾਹ ਦੀ ਹੋਈ ਹੈ, ਇਹ ਦੂਜੇ ਪਾਤਸ਼ਾਹ ਨੂੰ ਖਡੂਰ ਸਾਹਿਬ ਸਿੱਖਾਂ ਨੂੰ ਪੁੱਛਿਆ, ਸੱਚੇ ਪਾਤਸ਼ਾਹ ਜੀ ਧਰਮ ਵੱਖੋ ਵੱਖਰੇ ਕੀ ਹੈ, ਤੇ ਸਧਾਰਨ ਸਾਂਝਾ ਧਰਮ ਸਾਰਿਆਂ ਦਾ ਕੀ ਹੈ, ਸੁਣ ਕੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਸੰਗਤਾਂ ਨੂੰ ਬਖਸ਼ਿਸ਼ ਕਰਦੇ ਹਨ।
ਯੋਗ
ਸ਼ਬਦ ਪਹਿਲੇ ਪਾਤਸ਼ਾਹ ਨੇ ਸੰਸਕ੍ਰਿਤ ਕਾਂਸੀ ਵਿੱਚ ਉਚਾਰਨ ਕੀਤੇ ਹੋਣਗੇ, ਅੱਗੇ ਸੰਸਕ੍ਰਿਤ ਦੇ ਸਲੋਕ ਜਿੱਥੇ ਆਉਣਗੇ।
ਯੋਗ ਸ਼ਬਦਮ ਗਿਆਨ ਸ਼ਬਦਮ,
ਸਤਿਗੁਰੂ ਸਾਹਿਬ ਜੀ ਪਹਿਲਾਂ ਭਿੰਨ ਭਿੰਨ ਸ਼ਬਦ ਧਰਮ ਦੱਸਦੇ ਹੈ, ਜੋ ਭਿੰਨ ਭਿੰਨ ਧਰਮ ਹੈ ਉਹ ਅਸਧਾਰਨ ਹੈ, ਜੋ ਇਕੱਠਾ ਹੀ ਕਰਮ ਹੈ ਉਹ ਸਾਧਾਰਨ ਹੈ, ਸਾਂਝੇ ਧਰਮ ਦਾ ਨਾਂ ਸਧਾਰਨ ਹੈ, ਭਿੰਨ ਭਿੰਨ ਦਾ ਨਾਂ ਅਸਧਾਰਨ ਹੈ, ਸੋ ਹਜ਼ੂਰ ਫਰਮਾਉਂਦੇ ਹਨ।
ਯੋਗ ਸ਼ਬਦਮ ਗਿਆਨ ਸ਼ਬਦਮ,
ਯੋਗੀ ਜੰਗੋਂ ਸਰੇਬਰੇ ਸੰਨਿਆਸੀ ਤੇ ਦਰਵੇਸ਼ ਆਦਿਕ, ਇਹ ਜਿਹੜੇ ਖੜ ਦਰਸ਼ਨ ਹਨ, ਇਹਨਾਂ ਵਿੱਚੋਂ ਯੋਗ ਸ਼ਬਦਮ, ਯੋਗ ਸ਼ਬਦ ਅਰਥ ਧਰਮ ਆਵੇਗਾ, ਸ਼ਬਦ ਅਰਥ ਉਪਦੇਸ਼ ਆਵੇਗਾ, ਇਸ ਪ੍ਰਕਾਰ ਸ਼ਬਦ ਅਰਥ ਬ੍ਰਹਮ ਆਵੇਗਾ, ਸੋ ਇਹ ਸ਼ਬਦ ਦੇ ਅਰਥ ਹੋਣਗੇ ਇੱਥੇ। ਹਾਂਜੀ,
योग शब्दन ज्ञान शब्दन
योगियां दा शब्द धर्म की है कहिंदे ज्ञान शब्द नूं ज्ञान दा उपदेश देना ते आप ज्ञान दे उपदेश नूं कमाउणा ये इसे प्रकार इहदे च योग विच योगी जो सेवड़े खट दर्शन सारे दसते मुख योगी है ना उन्होंने विचों सो योगियां दा शब्द धर्म यह है ज्ञान धारण करना ते होर नूं शब्द ना उपदेश देना ज्ञान दा
वेद शब्दम ब्राह्मण है
हुण महाराज योगी आदे खट दर्शना तो असीं समझ लिया योग तो ही ते आप दसो ਜਿਹੋ ਵਰਨਾ ਦਾ ਕੀ ਧਰਮ ਹੈ ਉਹਨਾਂ ਚੋਂ ਮੁੱਖ ਬ੍ਰਾਹਮਣ ਮੰਨੇ ਹੈ ਤਾਂ ਉਹਨਾਂ ਦੀ ਬਾਬ ਦੱਸਦੇ ਹਨ
ਵੇਦ ਸ਼ਬਦ ਬ੍ਰਾਹਮਣ ਹੈ
ਹਜ਼ੂਰ ਕਹਿੰਦੇ ਹਨ ਬ੍ਰਾਹਮਣ ਦਾ ਧਰਮ ਸ਼ਬਦ ਨਾਲ ਧਰਮ ਕੀ ਹੈ ਵੇਦ ਦਾ ਆਪ ਪਾਠ ਕਰਨਾ ਤੇ ਹੋਰਨਾਂ ਨੂੰ ਪੜ੍ਹਾਉਣਾ ਵੇਦ ਪੜ੍ਹਨਾ ਪੜ੍ਹਾਉਣਾ ਦਾਨ ਦੇਣਾ ਲੈਣਾ ਜਾਂ ਕਰਨਾ ਕਰਾਉਣਾ ਇਹ ਖੱਟ ਕਰਮ ਬ੍ਰਾਹਮਣ ਦੇ ਮੰਨੇ ਹਨ ਸੋ ਹਜ਼ੂਰ ਫਰਮਾਉਂਦੇ ਨੇ ਮੁੱਖ ਜਿਹੜਾ ਕਰਮ ਹੈ
ਵੇਦ ਸ਼ਬਦ ਬ੍ਰਾਹਮਣ ਹੈ
ਵੇਦ ਦੇ ਤਾਈ ਆਪ ਗ੍ਰਹਿਣ ਧਾਰਨ ਕਰਨਾ ਉਪਦੇਸ਼ ਨੂੰ ਤੇ ਹੋਰਨਾਂ ਨੂੰ ਵੇਦ ਦਾ ਉਪਦੇਸ਼ ਦੇਣਾ ਇਹ ਬ੍ਰਾਹਮਣ ਦਾ ਧਰਮ ਹੈ ਭਿੰਨ ਧਰਮ ਦੱਸਿਆ ਹੈ
ਖੱਤਰੀ ਸ਼ਬਦ ਸੂਰ ਸ਼ਬਦ
ਜੀ ਮਹਾਰਾਜ ਸ਼ਬਦ ਧਰਮ ਹੈ ਤਾਂ ਮਹਾਰਾਜ ਕਹਿੰਦੇ ਖੱਤਰੀ ਦਾ ਇਹ ਧਰਮ ਹੈ ਸੂਰਮੇ ਆਪ ਹੋਣਾ ਸੂਰਬੀਰ ਬਹਾਦਰ ਹੋਣਾ ਤੇ ਸੂਰਮਤਾਈ ਦਾ ਸ਼ਬਦ ਉਪਦੇਸ਼ ਦੇਣਾ ਹੋਰਨਾਂ ਨੂੰ ਸੂਰਮੇ ਬਣਾਉਣਾ
ਸੂਦਰ ਸ਼ਬਦ ਪ੍ਰਾਕਿਰਤ ਹੈ
ਅਤੇ ਮਹਾਰਾਜ ਸੂਦਰ ਦਾ ਕੀ ਸ਼ਬਦ ਧਰਮ ਹੈ ਕਹਿੰਦੇ ਪ੍ਰਾਈ ਕਿਰਤ ਕਰਨੀ ਇਹ ਸੂਦਰ ਦਾ ਧਰਮ ਹੈ ਅਤੇ ਬੈਸ ਦਾ ਕੀ ਧਰਮ ਹੈ ਪਰ ਵਿਸ਼ੇਸ਼ ਕਰਕੇ ਆਪ ਦੀ ਕਿਰਤ ਕਰਨੀ ਆਪ ਖੇਤੀ ਆਦਿਕ ਵੰਡ ਕੇ ਘਰ ਖਾ ਕੇ ਛੱਥੋਂ ਦੇ ਨਾਲ ਕਿਹੜਾ ਪਛਾਣੇ ਸੇ ਇਸ ਪ੍ਰਕਾਰ ਦਾ ਬੈਸ ਦਾ ਧਰਮ ਹੈ ਇਹ ਚਹੋ ਵਰਨਾ ਦੇ ਧਰਮ ਦੱਸੇ ਹਨ ਅਸਲ ਚ ਸਾਧ ਸੰਗਤ ਜੀ ਪਹਿਲਾਂ ਜਿਸ ਵਕਤ ਧਰਮ ਬਣਾਏ ਹੈ ਉਸ ਵੇਲੇ ਨਿਯੁਕਤ ਕੀਤਾ ਸੀ ਕਿ ਸਭ ਤੋਂ ਪਹਿਲਾਂ ਵਿਦਵਾਨ ਹੋਵੇ ਵਿਦਵਾਨ ਵੀ ਹੋਵੇ ਆਪ ਤੇ ਸ਼ਸਤਰਧਾਰੀ ਵੀ ਆਪ ਹੋਵੇ ਤੇ ਆਪ ਦੀ ਕਿਰਤ ਕਰਕੇ ਵੀ ਆਪ ਖਾਵੇ ਤੇ ਦੂਜਿਆਂ ਦੀ ਸੇਵਾ ਵੀ ਕਰੇ ਇਹ ਚਾਰ ਕੰਮ ਸਨ ਸਾਰਿਆਂ ਨੂੰ ਦਿੱਤੇ ਜਿਸ ਵੇਲੇ ਨਿਯਮ ਬਣਾਇਆ ਹੈ ਉਸ ਵੇਲੇ ਨਿਯਮ ਬਣਾਉਣੇ ਕਰਕੇ ਉਸ ਵੇਲੇ ਇਹ ਇੱਕ ਇੱਕ ਆਦਮੀ ਵਿੱਚ ਚਾਰੇ ਗੁਣ ਹੁੰਦੇ ਸੀ ਨਾਲੇ ਤਾਂ ਬ੍ਰਹਮ ਵਿਦਿਆ ਦੇ ਜਾਣੂ ਹੋਣਾ ਦੂਜਾ ਸ਼ਸਤਰਧਾਰੀ ਹੋਣਾ ਸੂਰਮੇ ਹੋਣਾ ਤੀਜਾ ਆਪਣੀ ਕਿਰਤ ਕਰਕੇ ਖਾਣ ਵਾਲੇ ਹੋਣਾ ਚੌਥਾ ਪਰਾਈ ਟਹਿਲ ਕਰਨਾ ਇਹ ਚਾਰੇ ਧਰਮਾਂ ਤੋਂ ਕਮਜ਼ੋਰ ਹੋ ਕੇ ਬ੍ਰਾਹਮਣ ਲੋਕਾਂ ਨੇ ਆਪਦੇ ਪੁੱਤ ਲਾਡਲੇ ਰੱਖ ਲਏ ਉਹਨਾਂ ਨੂੰ ਵਿਦਿਆ ਨਾ ਪੜ੍ਹਾਈ ਵਿਦਿਆ ਨਾ ਪੜ੍ਹਾਉਣੇ ਕਰਕੇ ਫਿਰ ਉਹ ਅਨਪੜ੍ਹ ਰਹਿ ਗਏ ਉਹਨਾਂ ਅਨਪੜ੍ਹਾਂ ਨੂੰ ਇੱਕ ਬ੍ਰਾਹਮਣ ਨੂੰ ਭਾਵੇਂ ਅਨਪੜ੍ਹ ਹੋਏ ਉਹਨੂੰ ਪੂਜਣਾ ਚਾਹੀਦਾ ਇਸ ਪ੍ਰਕਾਰ ਨਿਕੰਮੇ ਹੁੰਦਿਆਂ ਹੁੰਦਿਆਂ ਹੌਲੀ ਹੌਲੀ ਬ੍ਰਾਹਮਣਾਂ ਨੇ ਆਪਦੇ ਮੁੰਡਿਆਂ ਨੂੰ ਸਿਰਫ ਵੇਦ ਹੀ ਪੜ੍ਹਾਇਆ ਇਸ ਕਰਕੇ ਬ੍ਰਾਹਮਣਾਂ ਦਾ ਉਹ ਧਰਮ ਵੀ ਇਸ ਤਰ੍ਹਾਂ ਬ੍ਰਾਹਮਣ ਕਹਿੰਦੇ ਵੇਦ ਹੀ ਪੜ੍ਹਾਂਗੇ ਖੱਤਰੀ ਕਹਿੰਦੇ ਇਸ ਤਾਂ ਸ਼ਸਤਰੀ ਧਾਰਾਂਗੇ ਬੈਂਸ ਕਹਿੰਦੇ ਇਸ ਤਾਂ ਕਿਰਤੀ ਕਰਾਂਗੇ ਸੂਦਰ ਕਹਿੰਦੇ ਪਰਾਈ ਟਹਿਰ ਕਰਾਂਗੇ ਚਾਰ ਵਰਨ ਐਂ ਬਣ ਗਏ ਅਸਲ ਤੇ ਇੱਕ ਇੱਕ ਆਦਮੀ ਦੇ ਚਾਰ ਕੰਮ ਸਨ
ਸਰਬ ਸ਼ਬਦ ਏਕ ਸ਼ਬਦ
ਅਤੇ ਫਿਰ ਸਰਬ ਫਿਰ ਇਹਨਾਂ ਨੇ ਮਨੁ ਸਿਮਰਤੀ ਲਿਖ ਦਿੱਤਾ ਕਿ ਬ੍ਰਾਹਮਣ ਉਪਦੇਸ਼ ਦੇ ਸਕਦਾ ਹੈ ਖੱਤਰੀ ਉਪਦੇਸ਼ ਸੁਣ ਸਕਦਾ ਹੈ ਤੇ ਖੱਤਰੀ ਕਿਸੇ ਨੂੰ ਉਪਦੇਸ਼ ਨਹੀਂ ਦੇ ਸਕਦਾ ਬ੍ਰਾਹਮਣ ਦਾ ਅਧਿਕਾਰ ਹੈ ਇਸ ਪ੍ਰਕਾਰ ਦੇ ਨਿਯਮ ਬਣਾ ਤੇ ਸੋ ਗੁਰੂ ਮਹਾਰਾਜ ਸਾਹਿਬ ਇਸ ਨਿਯਮ ਨੂੰ ਤੋੜ ਕੇ ਸੱਚਾ ਨਿਯਮ ਦੱਸਦੇ ਹਨ
ਸਰਬ ਸ਼ਬਦ ਏਕ ਸ਼ਬਦ
ਇਹ ਭਾਈ ਸਾਰਿਆਂ ਦਾ ਸ਼ਬਦ ਧਰਮ ਇਹ ਹੈ ਏਕ ਸ਼ਬਦ ਨੂੰ ਇੱਕ ਬ੍ਰਾਹਮਣ ਨੂੰ ਜਾਣਨਾ ਇੱਕ ਬ੍ਰਹਮ ਨੂੰ ਜਾਣਨਾ ਇਹ ਸਾਰਿਆਂ ਦਾ ਧਰਮ ਹੈ ਅਤੇ ਇੱਕ ਬ੍ਰਹਮ ਦਾ ਆਪ ਜਾਣ ਕੇ ਉਪਦੇਸ਼ ਸਾਰਿਆਂ ਨੂੰ ਦੇਣਾ ਇਹ ਸਭ ਦਾ ਧਰਮ ਹੈ ਚਾਹੇ ਕੋਈ ਸੂਦਰ ਹੈ ਚਾਹੇ ਕੋਈ ਬੈਸ ਹੈ ਚਾਹੇ ਕੋਈ ਇਸਤਰੀ ਹੈ ਚਾਹੇ ਕੋਈ ਪੁਰਸ਼ ਹੈ ਇਹ ਗੁਰੂ ਸਾਹਿਬ ਨੇ ਜਿਵੇਂ ਬੱਦਲ ਵਰੇ ਇਹੋ ਬਾਣੀ ਦੀ ਵਰਖਾ ਕੀਤੀ ਹੈ ਉਹਨਾਂ ਨੇ ਖੂਹ ਦੇ ਜਲ ਵਾਂਗੂ ਜਿਵੇਂ ਬਾਹਮਣ ਨਹੀਂ ਚੜ੍ਹਨ ਦਿੰਦਾ ਦੂਸਰੇ ਚਮਿਆਰਾ ਆਦਿਕਾਂ ਨੂੰ ਇਸ ਪ੍ਰਕਾਰ ਇਹਨਾਂ ਨੇ ਸਾਰਿਆਂ ਨੂੰ ਬੰਦ ਕਰਤਾ ਸੀ ਬਾਕੀ ਜਨ ਵੀ ਵੇਦ ਦਾ ਉਪਦੇਸ਼ ਹੋਰ ਕੋਈ ਦੇ ਹੀ ਨਹੀਂ ਸਕਦਾ ਇਹ ਗੁਰੂ ਮਹਾਰਾਜ ਸਾਹਿਬ ਜੀ ਨੇ ਭਰਮ ਤੋੜ ਕੇ ਸਾਂਝੇ ਜੇ ਬੱਦਲ ਜੈਸੇ ਧਰਤੀ ਉੱਪਰ ਮੇਘਲਾ ਵਰਸ ਹੈ ਇਉਂ ਬਾਣੀ ਦੀ ਵਰਖਾ ਕੀਤੀ ਹੈ ਸਾਹਿਬ ਕਹਿੰਦੇ ਹਨ
ਸਰਬ ਸ਼ਬਦ ਏਕ ਸ਼ਬਦ
ਇਹ ਭਾਈ ਸਾਰਿਆਂ ਦਾ ਸ਼ਬਦ ਧਰਮ ਇਹ ਹੈ ਕਿ ਇੱਕ ਪਰਮੇਸ਼ਰ ਨੂੰ ਬ੍ਰਹਮ ਨੂੰ ਜਾਣਨਾ ਤੇ ਸਾਰਿਆਂ ਨੂੰ ਉਸਦਾ ਉਪਦੇਸ਼ ਦੇਣਾ
ਜੇ ਕੋ ਜਾਣ
ਸਾਹਿਬ ਜੀ ਕਹਿੰਦੇ ਜੇ ਕਰਕੇ ਕੋਈ ਇਸ ਭੇਦ ਨੂੰ ਗੁਰਮੁਖੋ ਜਾਣ ਲਵੇ
ਨਾਨਕ ਤਾ ਕਾ ਦਾਸ ਹੈ
ਸਾਹਿਬ ਜੀ ਕਹਿੰਦੇ ਜਿਹੜਾ ਉਹਦਾ ਸੇਵਕ
ਸੋਈ ਨਿਰੰਜਨ ਦੇਵ
ਨਿਰੰਜਨ ਦੇਵ ਦਾ ਰੂਪ ਬਣ ਜਾਂਦਾ ਉਹ ਬ੍ਰਹਮ ਹੀ ਬਣ ਜਾਂਦਾ ਹੈ ਨਾਨਕ ਤਾਂ ਕਾ ਦਾਸ ਹੈ, ਫਿਰ ਦਾਸਪਣਾ ਕਿਹਾ ਹੈ, ਉਹ ਨਿਰੰਜਨ ਦੇਵ ਦਾ ਪ੍ਰਕਾਸ਼ ਦਾ ਸਰੂਪ ਹੀ ਹੈ।
ਮਹਲਾ
ਜੀ ਨਾਲ ਕਹਿੰਦੇ ਉਸ ਪਰਮੇਸ਼ਰ ਦੇ ਦਾਸ ਹਾਂ, ਉਹ ਨਿਰੰਜਨ ਦੇਵ ਦਾ ਸਰੂਪ ਹਨ ਜਿਨ੍ਹਾਂ ਨੇ ਗ੍ਰਹਿਣ ਕੀਤਾ ਹੈ ਉਪਦੇਸ਼।
ਮਹਲਾ ਦੂਜਾ ਏਕ ਕ੍ਰਿਸ਼ਨ ਸਰਵ ਦੇਵਾਸ਼ਰ
ਦੀ ਏਕਤਾ ਕਰਦੇ ਹੋਏ ਮਹਾਰਾਜ ਸਾਹਿਬ ਜੀ ਮਹਾਵਾਕ ਨੂੰ ਬਚਨੋਚਾਰਨ ਕਰਦੇ ਹਨ।
ਏਕ ਕ੍ਰਿਸ਼ਨ ਸਰਵ ਦੇਵਾ,
ਭਾਈ ਏਕ ਕ੍ਰਿਸ਼ਨ ਸਰਵ ਦੇਵਾ, ਕ੍ਰਿਸ਼ਨ ਭੂਵਾਚਕ, ਭੂਮਾ ਬ੍ਰਹਮ ਦਾ ਨਾਮ ਹੈ, ਸੁਧ ਬ੍ਰਹਮ ਦਾ। ਇਹ ਕ੍ਰਿਸ਼ਨ ਜਿਸ ਵਿੱਚ ਕ੍ਰਿਸ਼ਨ ਨਹੀਂ, ਇੱਕੋ ਹੀ ਕ੍ਰਿਸ਼ਨ ਅਗਨੀ ਦੀ ਨਿਆਈ ਜੋ ਪ੍ਰਕਾਸ਼ ਰੂਪ ਹੈ, ਇੱਕੋ ਹੀ ਭੂਮਾ ਰੂਪ ਜੋ ਬ੍ਰਹਮ ਹੈ, ਕ੍ਰਿਸ਼ਨ ਕ੍ਰਿਸ਼ ਸ਼ਕਤੀ ਵਾਲਾ ਜੋ ਹੈ, ਪ੍ਰਵੇਸ਼ ਈਸ਼ਵਰ ਵਾਲ ਬਣ ਗਿਆ ਤੇ ਅੰਤ ਚੇਸ਼ਟਾ ਕਰਨ ਵਾਲਾ ਅਵਿਦਿਆ ਦੇ ਅਧੀਨ ਜੀਵ ਬਣ ਗਿਆ। ਇੱਕੋ ਹੀ ਹੈ ਜੀਵ ਤੇ ਈਸ਼ਵਰ, ਇੱਕੋ ਹੀ ਕ੍ਰਿਸ਼ਨ ਸੁਧ ਰੂਪ ਬ੍ਰਹਮ ਇੱਕ ਹੈ, ਅੰਤ ਚੇਸ਼ਟਾ ਜਿਸ ਦੀ ਮਣਪਣਤਾਈ ਤੋਂ ਰਹਿਤ ਹੈ।
ਸਰਵ ਦੇਵਾ
ਏਕ ਕ੍ਰਿਸ਼ਨ, ਇੱਕੋ ਹੀ ਭੂਮਾ ਰੂਪ ਬ੍ਰਹਮ ਸਰਵ ਦੇਵਾ, ਸਾਰਿਆਂ ਦਾ ਦੇਵਾ ਪ੍ਰਕਾਸ਼ਕ ਹੈ।
ਦੇਵ ਦੇਵਾ ਤਾਂ ਆਤਮਾ
ਜੀ, ਚੰਦ ਸੂਰਜ ਆਦਿਕ ਦੇਵ ਪ੍ਰਕਾਸ਼ਨ ਵਾਲੇ ਹਨ। ਮਹਾਰਾਜ ਕਹਿੰਦੇ ਚੰਦ ਸੂਰਜ ਆਦਿਕਾਂ ਦਾ ਵੀ ਦੇਵ, ਪ੍ਰਕਾਸ਼ਕਾਂ ਦਾ ਵੀ ਦੇਵਾ ਪ੍ਰਕਾਸ਼ਕ ਹੈ। ਤਾਂ ਉਹ ਜਿਹੜਾ ਸਾਰਿਆਂ ਪ੍ਰਕਾਸ਼ਕਾਂ ਦਾ ਪ੍ਰਕਾਸ਼ਕ ਹੈ, ਚੰਦ ਦਾ ਵੀ ਸੂਰਜ ਦਾ ਵੀ, ਤਾਂ ਆਤਮਾ, ਉਹ ਹੀ ਜੀਵ ਆਤਮਾ ਹੈ, ਉਹ ਹੀ ਸਾਰਿਆਂ ਦਾ ਆਪਣਾ ਆਪ ਰੂਪ ਹੈ, ਸਵੈ ਜੋਤ ਆਨੰਦ ਕਨ ਸਾਇਦਾ ਬਿਬੂ ਅਨੂਪ ਵਾਸਦੇਵ ਦੇ ਬਾਅਦ ਪਲ ਹੈ ਆਤਮੇ ਰੂਪ।
ਆਤਮਾ ਵਾਸਦੇਵ,
ਆਤਮਾ ਜੋ ਜੀਵ ਆਤਮਾ ਹੈ, ਜੋ ਅੰਤਕਰਨ ਦਾ ਸਾਖੀ ਰੂਪ ਹੈ, ਉਹ ਵਾਸਦੇਵ ਦਾ ਰੂਪ ਹੈ, ਜੋ ਸਾਰਿਆਂ ਨੂੰ ਵਾਸਾ ਦੇਣ ਵਾਲਾ ਤੇ ਦੇਵ ਪ੍ਰਕਾਸ਼ ਰੂਪ ਹੈ, ਉਹ ਮਾਇਆ ਸਵਲ ਬ੍ਰਹਮ ਰੂਪ ਦੀ ਆਪ ਹੀ ਹੈ।
ਜੇ ਕੋ ਜਾਣੈ ਭੇਦ,
ਜੇ ਕੋਈ ਭਾਈ ਇਸ ਪ੍ਰਕਾਰ ਹੈ ਈਸ਼ਵਰ ਦੇ ਜਿਹੜੇ ਖੱਡ ਗੁਣ ਛੱਡਣੇ, ਇਹਦੇ ਵਿੱਚ ਸਰਵੰਗਤਾ ਆਦਿਕ ਜਿਹੜੇ ਸੁਭਾਵ ਹਨ, ਜੇ ਧਰਮ ਸੀਆ ਸਵੈ ਰਾਜ ਪੁਨ ਸਰਜ ਸ੍ਰੀ ਵਿਗਿਆਨ, ਜੇ ਖੱਡ ਪਦਾਂ ਸਪੰਨ ਜੋ ਤਾਂ ਕਹਿਤ ਭਗਵਾਨ, ਤੇ ਜੀਵ ਦੇ ਖੱਡ ਵਿਕਾਰ ਛੱਡਣੇ, ਜੰਮਣ ਮਰਨ ਹਰ ਸੋਗ ਤੇ ਭੁੱਖ ਤੇ, ਇਹਨਾਂ ਦੀ ਨਿਵਿਰਤੀ ਕਰਕੇ ਬਾਕੀ ਚੇਤਨ ਜਿਹੜਾ ਰਹਿ ਗਿਆ ਉਹ ਆਤਮਾ ਵਾਸਦੇਵ ਦਾ ਰੂਪ ਹੀ ਹੈ। ਦੇਵ ਵਸ, ਦੇਵ ਤਾਂ ਅਸ ਹੈ, ਵਾਸਦੇਵ ਦਾ ਰੂਪ ਹੀ ਅਸ ਪ੍ਰਕਾਸ਼ ਰੂਪ ਹੈ।
ਜੇ ਕੋ ਜਾਣੈ ਭੇਦ,
ਇਸ ਭੇਦ ਨੂੰ ਜਾਣ ਲਵੇ ਗੁਰਾਂ ਦੁਆਰਾ,
ਨਾਨਕ ਤਾ ਕਾ ਦਾਸ ਹੈ।
ਸਾਹਿਬ ਜੀ ਕਹਿੰਦੇ ਉਸਦਾ ਜਿਹੜਾ ਸੇਵਕ ਹੈ
ਸੋਈ ਨਿਰੰਜਨ ਦੇਵ,
ਪਰਮੇਸ਼ਰ ਨਿਰੰਜਨ ਮਾਇਆ ਕਾਖ ਤੋਂ ਰਹਿ ਜੋ ਹੈ ਉਹ ਦੇਵ ਪ੍ਰਕਾਸ਼ ਰੂਪ ਦਾ ਰੂਪ ਹੀ ਹੈ। ਗੁਰੂ ਸਾਹਿਬ ਜੀ ਕਹਿੰਦੇ ਉਸਦਾ ਸੇਵਕ ਹੈ ਅਕਾਲ ਪੁਰਖ ਦੇ, ਉਹ ਨਿਰੰਜਨ ਦੇਵ ਦਾ ਰੂਪ ਪ੍ਰੇਮੀ ਹਨ, ਨਿਮਰਤਾ ਨਾਲ ਕਿਹਾ ਹੈ, ਤਾਂ ਕੀ ਦਾਸਪੁਣਾ ਹੈ, ਉੱਥੇ ਨਿਰੰਜਨ ਦੇਵ ਵੀ ਪ੍ਰਕਾਸ਼ ਰੂਪ ਆਪ ਹੈ।
ਮਹੱਲਾ ਪਹਿਲਾ, ਕੁੰਭੇ ਬੱਧਾ ਜਲ ਰਹਿ,
ਚਾਰ ਨਿਯਮ ਦੱਸਦੇ ਹਨ ਮਹਾਰਾਜ ਸਾਹਿਬ ਜੀ, ਜਿਸ ਪ੍ਰਕਾਰ ਪਈ ਘੜੇ ਦਾ ਵੱਧਾ ਹੋਇਆ ਪਾਣੀ ਰਹਿ ਸਕਦਾ ਹੈ,
ਜਲ ਬਿਨ ਕੁੰਭ ਨਾ ਹੋ
ਜਾਏ, ਨਿਯਮ ਹੈ ਜਲ ਤੋਂ ਬਗੈਰ ਘੜਾ ਬਣ ਨਹੀਂ ਸਕਦਾ, ਮਿੱਟੀ ਚ ਜਲ ਪਾਈਏ ਫੇਰ ਘੜਾ ਬਣਦਾ ਹੈ।
ਗਿਆਨ ਕਾ ਵੱਧਾ ਮਨ ਰਹਿ,
ਨਿਯਮ ਇਹ ਦੱਸੇ, ਤੀਜਾ ਨਿਯਮ ਦੱਸਦੇ, ਗਿਆਨ ਦਾ ਵੱਧਾ ਹੋਇਆ ਮਨ ਰਹਿੰਦਾ ਹੈ,
ਗੁਰ ਬਿਨ ਗਿਆਨ ਨਾ ਹੋ,
ਗੁਰੂ ਸਾਹਿਬ ਤੋਂ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ, ਇਹ ਚਾਰ ਨਿਯਮ ਦੱਸੇ ਹੈ ਮਹਾਰਾਜ ਸਾਹਿਬ ਜੀ। ਇਸੇ ਪ੍ਰਕਾਰ
ਕੁੰਭੇ ਬੱਧਾ ਜਲ ਰਹਿ
ਜੀ, ਘੜਿਆਂ ਦੇ ਵਿੱਚ ਤੁਸੀਂ ਬੰਨਿਆ ਕਹਿੰਦੇ ਹੋ ਪਾਣੀ ਰਹਿੰਦਾ ਹੈ, ਪਾਣੀ ਤਲਾਵਾਂ ਚ ਵੀ ਖੜਾ ਹੁੰਦਾ ਦੇਖੀ ਦਾ, ਨਹਿਰਾਂ ਚ ਵੀ ਵੇਖੀ ਦਾ, ਤਾਂ ਮਹਾਰਾਜ ਕਹਿੰਦੇ ਨੇ ਕੁੰ ਨਾ ਪਾਣੀ ਦਾ ਤੇ ਭੇ ਨਾ ਆਸਰੇ ਦਾ, ਪਾਣੀ ਦੇ ਆਸਰੇ ਜਿੰਨੇ ਵੀ ਹੈ, ਚਾਹੇ ਤਲਾਅ ਹੈ, ਚਾਹੇ ਨਦੀਆਂ ਹੈ, ਚਾਹੇ ਛੱਪੜ ਹੈ, ਉਹ ਪਾਣੀ ਦਾ ਆਸਰਾ ਜਿਹੜੇ ਸਾਰੇ ਕੁੰਭ ਬਣ ਜਾਣਗੇ, ਕਿਉਂਕਿ ਕੁੰ ਪਾਣੀ ਦਾ ਜੋ ਭੇ ਆਸਰਾ ਹੋਵੇ ਕੁੰਭ ਹੈ। ਇਸ ਪ੍ਰਕਾਰ ਪਾਣੀ ਆਪਦੇ ਆਸਰੇ ਦਾ ਵੱਧਾ ਹੋਇਆ ਜਿਸ ਪ੍ਰਕਾਰ ਰਹਿੰਦਾ ਹੈ,
ਜਲ ਬਿਨ ਕੁੰਭ ਨਾ ਹੋ,
ਜਲ ਤੋਂ ਬਗੈਰ ਕੁੰਭ ਪਾਣੀ ਦਾ ਆਸਰਾ ਉਹ ਨਹੀਂ ਮੰਨਿਆ ਜਾਂਦਾ, ਜਿੱਥੇ ਪਾਣੀ ਨਾ ਹੋਵੇ ਉਹ ਪਾਣੀ ਦਾ ਆਸਰਾ ਤਲਾਅ ਆਦਿਕ ਕੋਈ ਨਹੀਂ ਮੰਨਿਆ ਜਾ ਸਕਦਾ।
ਗਿਆਨ ਕਾ ਵੱਧਾ ਮਨ ਰਹਿ,
ਇਸੇ ਪ੍ਰਕਾਰ ਵੀ ਗਿਆਨ ਦਾ ਵੱਧਾ ਹੋਇਆ ਮਨ ਇਸ ਰਹਿ ਸਕਦਾ ਹੈ,
ਗੁਰ ਬਿਨ ਗਿਆਨ ਨਾ ਹੋ,
ਉਹ ਗਿਆਨ ਗੁਰੂ ਸਾਹਿਬ ਤੋਂ ਬਗੈਰ ਨਹੀਂ ਹੋ ਸਕਦਾ।
ਪੌੜੀ,
ਗਿਆਨ ਕਾ ਵੱਧਾ ਮਨ ਰਹਿ, ਗਿਆਨ ਦਾ ਵੱਧਾ ਮਨ ਰਹਿੰਦਾ ਹੈ, ਉਹ ਗਿਆਨ ਗੁਰਬਿਨ ਗਿਆਨ ਗੁਰਬਿਨ ਗੁਰ ਕੌਣ ਹੈ, ਮਨ ਸ਼ੁੱਧ ਮਨ ਤੋਂ ਬਗੈਰ ਉਹ ਗਿਆਨ ਦੀ ਪ੍ਰਾਪਤ ਨਹੀਂ ਹੁੰਦੀ। ਗੁਰਮਨੁਆ ਮਨਸਾ ਮੁਰਮਾਈ, ਜਿਨ ਮੋਕੋ ਸੁਰ ਕਿਰਿਆ ਪੜ੍ਹਾਈ, ਇਹ ਵਿਚਿਤਰ ਨਾਲ ਹੀ ਦਸਵੇਂ ਪਾਤਸ਼ਾਹ ਜੀ ਨੇ ਲਿਖਿਆ ਹੈ। ਇਸ ਕਰਕੇ ਗੁਰੂ ਹੈ ਮਨ, ਮਨ ਸ਼ੁੱਧ ਹੋਏ ਬਗੈਰ ਗਿਆਨ ਨਹੀਂ ਕਿਸੇ ਨੂੰ ਹੋ ਸਕਦਾ। ਜਦੋਂ ਮਨ ਹੀ ਮਨ ਜਾਏਗਾ, ਮਨ ਮਾਨਿਆ ਤਾਂ ਹੋ ਜਾਣਾ, ਤਾਂ ਗਿਆਨ ਦੀ ਪ੍ਰਾਪਤੀ ਹੋਵੇਗੀ। ਇਸ ਕਰਕੇ ਵਾਕ ਕਹੇ ਹਨ। ਦੂਸਰਾ ਇੱਥੇ ਗੁਰ ਸ਼ਬਦ ਗਿਆਨ ਗੁਰੂ ਸ਼ਬਦ ਮਨ ਦਾ ਵਾਚਕ ਸ਼ੁੱਧ ਬਣਾ ਕਰਕੇ ਇਸ ਪ੍ਰਕਾਰ ਗਿਆਨ ਦੀ ਮਨ ਮੰਨੇ ਬਗੈਰ ਗਿਆਨ ਦੀ ਪ੍ਰਾਪਤੀ ਨਹੀਂ ਹੁੰਦੀ। ਹੋਰ ਪਾਠ ਕਰੋ ਫਿਰ
ਕੁੰਭੇ ਵੱਧਾ ਜਲ ਰਹਿ
ਇਹ ਜਿੰਨਾ ਚਿਰ ਸਾਧ ਸਿੰਘ ਜੀ ਦੇਹ ਮਾਨ ਰੂਪੀ ਘੜੇ ਚ ਬੱਝਾ ਰਹਿੰਦਾ ਨਾ ਜੀਵ ਉਹ ਉਹਨਾਂ ਚ ਕ੍ਰਿਸ਼ਨਾ ਦੀ ਅੱਗ ਵਿਚ ਕਾਲ ਦੀ ਅੱਗ ਵਿਚ ਕ੍ਰੋਧ ਦੀ ਅੱਗ ਵਿਚ ਕਾਮ ਦੀ ਅੱਗ ਵਿਚ ਈਰਖਾ ਦੀ ਅੱਗ ਵੀ ਜਲਦਾ ਹੀ ਰਹਿੰਦਾ ਹੈ।
ਜਲ ਬਿਨ ਕੁੰਭ ਨਾ ਹੋਏ
ਅਤੇ ਜਲ ਬਿਨ ਕੁੰਭ ਨਾ ਹੋਏ ਜਲਣਤਾ ਤੋਂ ਬਿਨਾਂ ਜਿਸ ਵਕਤ ਹੋ ਜਾਵੇ ਉਸ ਵੇਲੇ ਕੁੰਭ ਸਰੀਰ ਦਾ ਅਭਿਆਸ ਨਹੀਂ ਹੁੰਦਾ। ਜਦੋਂ ਸਰੀਰ ਦਾ ਅਭਿਆਸ ਅੰਦਰ ਨਾ ਹੋਵੇ ਉਦੋਂ ਜਲਣਤਾ ਤੋਂ ਬਿਨਾਂ ਹੁੰਦਾ। ਜਿੰਨਾ ਚਿਰ ਦੇਹ ਦਾ ਅਭਿਆਸ ਬਣਿਆ ਰਹਿੰਦਾ ਉਹਨਾਂ ਚਿਰ ਸਾਧ ਸੰਗਤ ਜੀ ਜਲਦਾ ਹੀ ਰਹਿੰਦਾ ਕ੍ਰਿਸ਼ਨਾ ਦੀ ਅੱਗ ਵਿਚ ਕ੍ਰੋਧ ਆਦਿਕਾਂ ਦੇ ਵਿਚ।
ਗਿਆਨ ਕਾ ਬੱਧਾ ਮਨ ਰਹੇ
ਇਸ ਪ੍ਰਕਾਰ ਗਿਆਨ ਦਾ ਬੱਧਾ ਹੋਇਆ ਮਨ ਸਥਿਤ ਹੋ ਕੇ ਰਹਿੰਦਾ ਹੈ।
ਗੁਰ ਬਿਨ ਗਿਆਨ ਨਾ
ਹੋ ਗਿਆਨ ਤੋਂ ਬਿਨਾਂ ਗੁਰੂ ਚੇਤਨ ਸਰੂਪ ਨਹੀਂ ਹੋ ਸਕਦਾ ਹੈ।
ਪੌੜੀ ਪੜਿਆ ਹੋਵੇ ਗੁਨਹਿਗਾਰ
ਗੁਰੂ ਸਾਹਿਬ ਦੇ ਪਾਸ ਪੁੱਛਿਆ ਪਹਿਲੇ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਜੀ ਜੇ ਪੜਿਆ ਗਲਤੀ ਵੀ ਕਰੇ ਤਾਂ ਵੀ ਬਖਸ਼ਿਆ ਜਾਊਗਾ ਸੁਣਿਆ ਸੀ ਤਾਂ ਮਹਾਰਾਜ ਸਾਹਿਬ ਕਹਿੰਦੇ ਨਹੀਂ ਭਈ ਉਹ ਨਹੀਂ ਬਖਸ਼ਿਆ ਜਾਵੇਗਾ।
ਪੜਿਆ ਹੋਵੇ ਗੁਨਹਿਗਾਰ
ਕੋਈ ਵੇਦ ਸ਼ਾਸਤਰ ਪੁਸਤਕਾਂ ਆਦਿਕ ਪੜਿਆ ਹੋਇਆ ਹੋਵੇ ਤੇ ਗੁਨਾਹ ਗੁਨਾਹਾਂ ਨੂੰ ਗਾਰ ਰੱਖਣ ਵਾਲਾ ਪਕੜਿਆ ਹੋਵੇ ਗੁਨਾਹਾਂ ਨੂੰ ਗ੍ਰਹਿਣ ਕਰਨ ਵਾਲਾ ਹੋਵੇ ਗੁਨਾਹੀ ਆਦਮੀ ਹੋਵੇ
ਤਾਂ ਉਮੀ ਸਾਧਨਾ ਮਾਰੀ
ਦਰਗਾਹ ਦੇ ਵਿੱਚ ਤਾਂ ਉਮੀ ਉਹਦੇ ਥਾਂ ਅਨਪੜ੍ਹ ਹੋਵੇ ਜਿਹੜਾ ਵਿਚਾਰਾ ਅੱਖਰ ਨਾ ਜਾਣਦਾ ਹੋਵੇ ਉਹ ਹੋਵੇ ਸਾਧ ਸ੍ਰੇਸ਼ਟ ਹੋਵੇ ਜੀਵਨ ਵਾਲਾ ਤੇ ਗੁਨਾਹ ਕੋਈ ਨਾ ਕਰਦਾ ਹੋਵੇ ਹੋਵੇ ਅਨਪੜ੍ਹ ਉਹ ਤਾਂ ਉਹ ਸਾਧ ਨਹੀਂ ਮਾਰਿਆ ਜਾਏਗਾ। ਵੀ ਪੜ੍ਹੇ ਉਹਨੂੰ ਚੱਲ ਛੱਡ ਲਓ ਲਿਹਾਜ ਕਰ ਲਓ ਵੀ ਚੰਗਾ ਹੈ ਕੰਮ ਲਿਖਾ ਪੜ੍ਹੀ ਦਾ ਸਾਨੂੰ ਦਿਆ ਕਰੂ ਅਨਪੜ੍ਹ ਨੂੰ ਵੀ ਕੁੱਟ ਮਾਰ ਪਾ ਲਿਓ ਇਹ ਨਹੀਂ ਗੱਲ ਬਣਨੀ। ਕਹਿੰਦੇ ਪੜ੍ਹਿਆ ਹੋਇਆ ਜੇ ਗੁਨਾਹਗਾਰ ਹੋ ਪੜ੍ਹੇ ਦੇ ਪੈਣਗੇ ਅਤੇ ਕਿਹੜਾ ਜਿਹੜਾ ਕਾਨੂੰਨ ਦਾ ਵਾਕ ਹੋ ਕੇ ਗਲਤੀ ਕਰੇ ਉਹਨੂੰ ਦੂਣੀ ਸਜ਼ਾ ਮਿਲਦੀ ਹੈ। ਪੜ੍ਹਿਆ ਹੋਇਆ ਜੇ ਸਾਧੂ ਹੋਵੇ ਸ੍ਰੇਸ਼ਟ ਹੋਵੇਗਾ ਲਾਇਕ ਹੋਵੇਗਾ ਉਹ ਉਸ ਕੌਮੀ ਅਨਪੜ੍ਹ ਉਹ ਸਾਧੂ ਮਹਾਤਮਾ ਨਹੀਂ ਪੜ੍ਹੇ ਦੇ ਥਾਂ ਗੁਨਾਹਗਾਰ ਦੇ ਥਾਂ ਨਹੀਂ ਮਾਰਿਆ ਜਾਵੇਗਾ। ਜਿਹੜਾ ਆਦਮੀ ਗਲਤੀ ਕਰੇਗਾ ਉਸੇ ਨੂੰ ਦੰਡ ਮਿਲੇਗਾ।
ਜਿਹਾ ਕਾਲੇ ਕਾਲਣਾ
ਜਿਹੜੀ ਕਾਲੇ ਨਾ ਕਮਾਈ ਨੂੰ ਕਾਲਣਾ ਕਮਾਵੇਗਾ ਜਿਹੀ ਜੀ ਕਮਾਈ ਕਮਾਵੇਗਾ
ਵੇਹੋ ਨਾਉ ਪਚਾਰੀ
ਨਾਉ ਦੁਨੀਆਂ ਚ ਪੰਚਾਰੀ ਪਚਾਰੀਏ ਵਿਗਾੜਿਆ ਜਾਵੇਗਾ ਸੱਦਿਆ ਜਾਏਗਾ ਬੁਲਾਇਆ ਜਾਵੇਗਾ। ਜੇ ਸ਼ਰਾਬੀ ਹੋਵੇਗਾ ਸ਼ਰਾਬੀ ਜੂਏਵਾਜ ਹੋਵੇ ਜੂਏਵਾ ਚੋਰ ਚੋਰ ਦਾ ਨਾਂ ਠੱਗ ਦਾ ਠੱਗ ਨਾਂ ਪੈ ਜਾਏਗਾ। ਜਿਹੜਾ ਮਹਾਤਮਾ ਹੋਵੇਗਾ ਮਹਾਤਮਾ ਨਾਂ ਪੈ ਜਾਏਗਾ ਉਹੋ ਜਿਹੇ ਨਾਮ ਕਰਕੇ ਪਚਾਰੀਏ ਬੁਲਾਇਆ ਜਾਵੇਗਾ ਸੱਦਿਆ ਜਾਏਗਾ।
ਐਸੀ ਕਲਾ ਨਾ ਖੇਡੀ ਹੈ
ਇਹੀ ਕਲਾ ਹੈ ਬਾਜੀ ਨਹੀਂ ਖੇਡਣੀ ਚਾਹੀਦੀ ਇਹੀ ਜੀ ਉਲਟੀ ਕਲਾ ਵਾਲੀ ਜਿਵੇਂ ਕਲਾ ਵਾਲੀਆਂ ਲਾਉਣ ਵਾਲੇ ਪੁੱਠੇ ਗਰਦਨ ਪਰਨੇ ਡਿੱਗ ਪੈਂਦੇ ਆ ਟਾਪੂਆਂ ਲਾਉਣ ਵਾਲੇ ਅਹੀ ਜੀ ਕਲਾ ਖੇਡ ਨੀ ਕਦੇ ਵੀ ਖੇਡਣੀ ਚਾਹੀਦੀ।
ਜਿਸ ਦਰਗਾਹ ਗਿਆ ਹਾਰੀ
ਖੇਡ ਖੇਡਣੇ ਚ ਦਰਗਾਹ ਚ ਜਾ ਕੇ ਹਾਰ ਆਵੇ ਇਹੋ ਜੇ ਸ਼ੈਤਾਨੀ ਵਾਲੇ ਕੰਮ ਨਹੀਂ ਕਰਨੇ ਚਾਹੀਦੇ ਸਮਝ ਕੇ ਰਹਿਣਾ ਚਾਹੀਦਾ ਆਪਣੇ ਜੀਵਨ ਵਿਚ।
ਪੜਿਆ ਅਤੇ ਉਮੀਆ
ਪੜਿਆ ਹੋਇਆ ਕਹਾਉਂਦਾ ਹੈ ਅੱਖਰ ਪੜ ਗਿਆ ਤੇ ਉਮੀਆ ਅਨਪੜ੍ਹ ਜਿਹੜਾ ਕਹਾਉਂਦਾ ਹੈ
ਵਿਚਾਰ ਅੱਗੇ ਵਿਚਾਰੀ ਹੈ
ਅੱਗੇ ਦਰਗਾਹ ਵਿਚ ਜਿਹੇ ਜੇ ਕਰਮ ਹੈ ਉਹਨਾਂ ਦੀ ਕਰਨੀ ਅੱਗੇ ਵਿਚਾਰੀ ਜਾਵੇਗੀ ਵਿਚਾਰਦੇ ਹੁੰਦੇ ਜਦੋਂ ਵਿਚਾਰੇ ਜਾਣਗੇ ਉਹਨਾਂ ਦੇ ਕਰਤੂਤਾਂ ਸਾਰੀਆਂ
ਮੋਹ ਚੱਲੇ ਸੋ ਅੱਗੇ ਮਾਰੀ ਹੈ
ਉਹ ਵਿਚਾਰ ਹੋਵੇਗੀ ਕਿ ਪੜਿਆ ਹੋਇਆ ਇਹ ਅਨਪੜ੍ਹ ਚੰਗਾ ਹੈ ਵਿਚਾਰ ਵਾਲਾ ਕਿ ਪੜਿਆ ਹੋਇਆ ਗਲਤੀ ਕਰਨ ਵਾਲਾ ਹੈ ਕਿਉਂ ਵਿਚਾਰ ਉਹਨਾਂ ਦੀ ਅੱਗੇ ਵਿਚਾਰ ਕੀਤੀ ਜਾਵੇਗੀ ਵਿਚਾਰ ਜਦੋਂ ਹੋਵੇਗੀ ਦਰਗਾਹ ਚ
ਮੋਹ ਚੱਲੇ ਸੋ ਅੱਗੇ ਮਾਰੀ ਹੈ
ਆਦਮੀ ਠੱਗੀ ਮਾਰ ਕੇ ਪੜ੍ਹ ਲਿਖ ਕੇ ਠੱਗੀ ਮਾਰਦਾ ਹੈ ਉਹਨੂੰ ਦਰਗਾਹ ਚ ਕੁੱਟ ਪਵੇਗੀ। ਇਸ ਤਰ੍ਹਾਂ ਮੋਹ ਠੱਗ ਜਿਹੜਾ ਹੈ ਠੱਗੀ ਮਾਰ ਕੇ ਚੱਲਣ ਵਾਲਾ ਜੇ ਦਰਗਾਹ ਚ ਕੁੱਟਿਆ ਚਾਹੇ ਉਹ ਪੜਿਆ ਹੋਇਆ ਚਾਹੇ ਅਨਪੜ੍ਹ ਹੈ ਜੇ ਪੜਿਆ ਹੋਇਆ ਗਲਤੀ ਕਰੇਗਾ ਤਾਂ ਉਹ ਛੱਡਿਆ ਨਹੀਂ ਜਾਵੇਗਾ ਉਹਨੂੰ ਦੰਡ ਜ਼ਰੂਰ ਮਿਲੇਗਾ।
ਸਲੋਕ ਮਹੱਲਾ ਪਹਿਲਾ ਨਾਨਕ ਮੇਰ ਸਰੀਰ ਕਾ
ਉਸ ਪ੍ਰਕਾਰ ਠੱਗੀ ਮਾਰਨ ਵਾਲਾ ਨੂੰ ਦੱਸਿਆ ਵੀ ਪੜ੍ਹੇ ਲਿਖੇ ਹੋ ਕੇ ਛੁੱਟ ਨਹੀਂ ਜਾਵਾਂਗੇ ਠੱਗੀ ਜਿਹੜੇ ਕਰਦੇ ਚੋਰੀ ਕਰਦੇ ਹੈ ਚੋਰ ਸਵਾਲਿਓ ਚੋਰ ਸਿਆਣਾ ਖੋਟੇ ਕੰਮ ਲੇਟ ਦਬਾਉਣਾ ਚੋਰ ਜੇ ਸਿਆਣਾ ਪੜਿਆ ਹੋਇਆ ਹੋਵੇ ਤੇ ਸੋਹਣਾ ਹੋਵੇ ਖੋਟੇ ਰੁਪਈਏ ਦਾ ਜਿਵੇਂ ਦੋ ਵਿਚਾਰੋ ਟੋਕੇ ਕਰ ਦਈਦੇ ਉਹ ਜੰਮਣ ਮਰਨ ਦੋ ਮੁੱਲ ਪੈਂਦੇ ਆ ਮਾਰਿਆ ਜਾਂਦਾ ਐਸਾ ਆਦਮੀ ਜਿਹੜਾ ਖੁਟਿਆਈ ਕਰਦਾ ਉਹਦੀ ਕੁੱਟੀ ਪਵੇਗੀ।